दोहरा लै ताको राजे किया अपने धाम प्यान सखी सहज ठाडी जहां सुंदर परी समान।
राजा उस लड़की नू लै गया अपने महलां च
सखी सहज ठाडी जहां सुंदर परी समान
जिते होर भी सखियां सियां मतलब सखियां सहेलियां सियां बादियां सियां खड़ियां उत्थे लै गया। वो इन्हां दे जिहड़े रणवास हुंदे सी इत्थे राणियां रहिंदियां सी वो अड्ड हरम कहिंदे सी उहनूं उर्दू च उत्थे लै गया उत्थे मतलब औरतां ही औरतां हुंदियां सी उत्थे लै के जाणा सी जब ब्याह ते लै के आया हूं चलो ब्याह तो बाद च होया आ लै के तो उत्थे ही होना सी कित्थे लै के हाँ।
बोलत सुतमुख ते नहीं जो नृप कहो सुनाए चित्र मती देह लै गई अपने सदन लवाए।
ओहो वो यानी राजा उस वक्त दरबार च नहीं सी बैठा जब मुंडा मंगाया कहण दा मतलब है जे तां हुंदा दरबार च बैठा जद पंडित मुंडे नूं लै के आया ਤਾਂ ਨਕਸ਼ਾ ਬਣਦਾ ਦਰਬਾਰ ਦਾ ਇਹ ਨਕਸ਼ਾ ਉਹਦੇ ਹਰਮ ਦਾ ਜਿੱਥੇ ਸਖੀਆਂ ਸਹੇਲੀਆਂ ਸੀਗੀਆਂ ਨਾ ਜਿੱਥੇ ਰਾਜਾ ਬੈਠਾ ਸੀ ਉੱਥੇ ਹੀ ਉਹ ਮੁੰਡੇ ਨੂੰ ਜਾ ਕੇ ਉਹ ਗੱਲਬਾਤ ਕਰਨ ਲੱਗ ਗਿਆ ਜਾਂ ਰਾਜਾ ਨੇ ਕਿਹਾ ਵੀ ਲੈ ਕੇ ਆ ਜਿੱਥੇ ਰਾਜਾ ਬੈਠਾ ਤੇ ਉੱਥੇ ਲੈ ਕੇ ਜਾਣਾ ਸੀ ਦਰਬਾਰ ਦਾ ਟਾਈਮ ਨਹੀਂ ਸੀ ਦਰਬਾਰ 'ਚ ਨਹੀਂ ਸੀ ਲੈ ਕੇ ਆਇਆ ਸੁਬਹਾ ਦਾ ਜਲਦੀ ਦਾ ਟਾਈਮ ਹੋਊ ਪੜ੍ਹਾਈ ਜਲਦੀ ਹੁੰਦੀ ਹੈ ਸੁਬਹਾ ਸੁਬਹਾ ਹੁੰਦੀ ਹੈ ਦਰਬਾਰ 10-11 ਵਜੇ ਲੱਗਦਾ ਰੋਟੀ ਪਾਣੀ ਖਾ ਪੀ ਕੇ ਜਿਵੇਂ ਕੋਰਟਾਂ ਲੱਗਦੀਆਂ ਨੇ ਉਹ ਲੇਟ ਲੱਗਦਾ ਹੁੰਦਾ ਸੀ ਦਰਬਾਰ ਸਾਰੇ ਤਿਆਰ ਹੋ ਕੇ ਆਉਂਦੇ ਸੀ ਫਿਰ ਰਾਤ ਸ਼ਾਮ ਨੂੰ ਜਿਵੇਂ ਆਪਣੇ ਪਾਰਲੀਮੈਂਟ ਦਾ ਇਜਲਾਸ ਲੱਗਦਾ ਦੂਰੋਂ ਦੂਰੋਂ ਵੀ ਆਦਮੀ ਨੇ ਆਉਣਾ ਹੁੰਦਾ ਦਰਬਾਰ ਦੇ ਵਿੱਚ ਜਿਹੜੇ ਮਿਨਿਸਟਰ ਵਗੈਰਾ ਨੇ ਉਹ ਦੁਪਹਿਰੇ 'ਤੇ ਹੀ ਲੱਗਦਾ ਹੁੰਦਾ ਸੀ ਦਰਬਾਰ ਇਹ ਸਵੇਰ ਵੇਲੇ ਦੀ ਗੱਲ ਹੋਊਗੀ ਜਾਂ ਪੰਡਿਤ ਪੜ੍ਹਾਉਣ ਆਇਆ ਬੱਚੇ ਨੂੰ ਇਹ ਉਦੋਂ ਦੀ ਗੱਲ ਹੈ ਪੜ੍ਹਾ ਕੇ ਚਲਿਆ ਜਾਂਦਾ ਉਹ ਸੁਬਹਾ ਦੀ ਗੱਲ ਹੈ ਉਸ ਵੇਲੇ ਰਾਜਾ ਦਰਬਾਰ 'ਚ ਨਹੀਂ ਸੀ ਆਪਣੇ ਰਣਵਾਸ ਜਿੱਥੇ ਰਾਣੀਆਂ ਹੁੰਦੀਆਂ ਨੇ ਘਰੇ ਸੀ ਸਮਝ ਲਓ ਘਰੇ ਸੀ
ਬੋਲਤ ਸੁਤਮੁਖ ਤੇ ਨਹੀਂ ਜੋ ਨਿਰਪ ਕਹੋ ਸੁਣਾਏ
ਜੋ ਵੀ ਰਾਜੇ ਨੇ ਉਹਨੂੰ ਕਿਹਾ ਸਮਝਾਇਆ ਵੀ ਭਾਈ ਪੜ੍ਹ ਤੂੰ ਬੋਲਦਾ ਕਿਉਂ ਨਹੀਂ ਇਹ ਹੈ ਵੋ ਹੈ ਤੈਨੂੰ ਕੀ ਪੜ੍ਹਾਇਆ ਕੀ ਤੈਨੂੰ ਤਕਲੀਫ਼ ਹੈ ਤੂੰ ਬੋਲਦਾ ਕਿਉਂ ਨਹੀਂ ਤੂੰ ਆਪਣੀ ਗੱਲ ਦੱਸ ਨਹੀਂ ਪੜ੍ਹਨਾ ਤਾਂ ਦੱਸ ਦੇ ਜੋ ਵੀ ਰਾਜੇ ਨੇ ਕੁਛ ਕਿਹਾ ਉਹਨੂੰ ਜਵਾਬ ਨਹੀਂ ਦਿੱਤਾ ਬੋਲਿਆ ਹੀ ਨਹੀਂ ਕੁਛ ਵੀ ਕਿਹਾ ਚਾਹੇ ਵੀ ਤੂੰ ਆਪਣੀ ਮਰਜ਼ੀ ਦੱਸ ਕੀ ਹੈ ਤੂੰ ਦੱਸ ਕੀ ਚਾਹੁੰਦਾ ਕੁਛ ਵੀ ਜਵਾਬ ਨਹੀਂ ਦਿੱਤਾ ਉਹ ਐਂ ਰਿਹਾ ਬਿਲਕੁਲ ਸ਼ਾਂਤ ਸੁਭਾਅ 'ਚ ਕੋਈ ਉਹਦੇ ਅਸਰ ਨਹੀਂ ਕੀ ਕਹਿ ਰਿਹਾ ਨਾ ਉਹ ਨਾਰਾਜ਼ ਹੈ ਨਾ ਉਹ ਗੁੱਸੇ 'ਚ ਹੈ ਨਾ ਉਹ ਗਮ ਦੇ ਵਿੱਚ ਹੈ ਫਿਕਰ 'ਚ ਹੈ ਕੋਈ ਫਿਰ ਡੂਟਲ ਯਾਨੀ ਸੰਤੋਖ ਦੀ ਮੁਦਰਾ ਦੇ ਵਿੱਚ ਹੈ ਤੂੰ ਬੈਠਾ ਬੇਫਿਕਰੀ ਦੀ ਮੁਦਰਾ 'ਚ ਹੈ ਸੁਭ ਸੁਭਾਵ ਦੀ ਮੁਦਰਾ 'ਚ ਹੈ ਵੀ ਉਹਨੇ ਕਿਸੇ 'ਤੇ ਕੁਛ ਲੈਣਾ ਦੇਣਾ ਨਹੀਂ ਕਿਸੇ ਨਾਲ ਕੋਈ ਗੁੱਸਾ ਕੋਈ ਇਤਰਾਜ ਨਹੀਂ ਸਾਧੂ ਸੁਭਾਵ ਦੀ ਮੁਦਰਾ 'ਚ ਹੈ
ਚਿੱਤਰਮਤੀ ਤੇ ਲੈ ਗਈ ਆਪਣੇ ਸਦਨ ਲਵਾਏ
ਚਿੱਤਰਮਤੀ ਉਹਨੂੰ ਆਪਣੇ ਕਮਰੇ 'ਚ ਲੈ ਗਈ ਆਪਣੇ ਸਦਨ ਜਿੱਥੇ ਉਹ ਰਹਿੰਦੀ ਸੀ ਰਹਿਸ਼ ਜਿੱਥੇ ਉਹਦੀ ਰਹਿਸ਼ ਸੀ ਆਪਣੇ ਮਹਿਲ 'ਚ ਲੈ ਗਈ ਮਹਿਲ ਕਹੋ ਤੁਸੀਂ ਸਦਨ ਮਹਿਲ ਨੂੰ ਕਹਿੰਦੇ ਨੇ ਜਿਹੜਾ ਚਿੱਤਰਮਤੀ ਨੂੰ ਮਹਿਲ ਅਲੋਟ ਹੋਇਆ ਸੀ ਨਾ ਉੱਥੇ ਲੈ ਗਈ ਕਹਿੰਦੀ ਮੈਂ ਇਹਨੂੰ ਪੜ੍ਹਾਉਣੀ ਆ ਇਹਦੀ ਮਤਲਬ ਹੈ ਜਵਾਨ ਘਲਾਉਣੀ ਸਮਝਾਉਂਦੀ ਆ ਗੱਲ
ਅੜੇਲਾ ਚੋਰ ਚਤੁਰੀ
ਉਹਦੀ ਗੱਲ ਤਾਂ ਮੰਨੀ ਗਈ ਕਿਉਂਕਿ ਰਾਜੇ ਦੀ ਲੜਕੀ ਸੀ ਉਹ ਭਾਈ ਉਹਦਾ ਥਾਂ ਨਹੀਂ ਕੋਈ ਉਹਦੀ ਪੜ੍ਹਾਈ ਕੀਤੀ ਹੋਈ ਸੀ ਜਿਹੜੀ ਪੜ੍ਹਾਈ ਉਹ ਮੁੰਡੇ ਨੇ ਕਰਦੀ ਸੀ ਉਹਨੇ ਕਹਾ ਵੀ ਮੈਂ ਪੜ੍ਹਾ ਦੂੰ ਉਹਨਾਂ ਨੇ ਸੋਚਿਆ ਵੀ ਆਪਾਂ ਟਿਊਸ਼ਨ ਨਹੀਂ ਲਿਖਾਉਂਦੇ, ਸ਼ਾਇਦ ਚਲੋ ਜੇ ਪੜ੍ਹਾ ਦੇ ਘਰ 'ਚ ਪੜ੍ਹ ਲੈ ਕੋਈ ਗੱਲ ਨਹੀਂ, ਆਹ ਗੱਲ ਸੀ, ਹੋਰ ਕੁਛ ਨਹੀਂ। ਪਰ ਚਿੱਤਰਮਤੀ ਦੇ ਮਨ ਦੇ ਵਿੱਚ ਮੈਲ ਸੀ, ਉਹਦੇ ਮਨ 'ਚ ਖੋਟ ਸੀ, ਹੋਰ ਕਿਸੇ ਨੇ ਖੋਟ ਨੂੰ ਭਾਪਿਆ ਨਹੀਂ, ਉਸ ਖੋਟ ਵੱਲ ਧਿਆਨ ਨਹੀਂ ਗਿਆ ਹੋਰ ਕਿਸੇ ਦਾ। ਅਸਲ 'ਚ ਚਲਿੱਤਰ ਇੱਥੋਂ ਹੀ ਸ਼ੁਰੂ ਹੋ ਜਾਂਦਾ, ਚਲਿੱਤਰ ਇੱਥੋਂ ਹੀ ਸ਼ੁਰੂ ਹੋ ਜਾਂਦਾ। ਦੇਖੋ ਦੋ ਕਿਸਮ ਦੇ ਨੇ, ਪਹਿਲਾ ਚਲਿੱਤਰ ਸ਼ੁਰੂ ਹੋਇਆ ਇੱਥੋਂ, ਇੱਥੋਂ ਸ਼ੁਰੂ ਹੋਇਆ ਚਲਿੱਤਰ, ਉਹਦਾ ਚਲਿੱਤਰ ਉਹ ਰਾਣੀ ਨੇ ਉਹਨੇ ਵੀ ਕੀਤਾ ਸੀ, ਜਿਹੜੀ ਪਹਿਲਾਂ ਸੀ ਨੱਚਣ ਵਾਲੀ ਇਹਦੀ ਮਾਈ, ਇਹਦੀ ਮਾਂ। ਹੁਣ ਮਾਂ ਦਾ ਚਲਿੱਤਰ ਧੀ ਉਹ ਜਿਹੀ ਹੋਊਗੀ ਜੀ ਮਾਂ ਨਾਤੀ, ਇਹ ਤਾਂ ਦੂਈ ਹੈ ਸੱਚ, ਇਹ ਤਾਂ ਹੋਰ ਰਾਜੇ ਦੀ ਹੈ। ਹੁਣ ਮਾਂ ਜਿਹੜੀ ਸੀ, ਸ਼ਾਇਦ ਉਹ ਮਾਂ ਬਾਰੇ ਜਾਣਦੇ ਹੁਣ, ਆਮ ਰਾਜੇ ਵੀ ਗੁਆਢੀ ਜਾਣਦੇ ਹੀ ਹੁੰਦੇ ਨੇ, ਜੇ ਉਹਨੇ ਵੀ ਕੀਤਾ ਸੀ, ਪਰ ਉਹ ਇਹੋ ਜਿਹਾ ਚਲਿੱਤਰ ਨਹੀਂ ਸੀਗਾ, ਉਹਦਾ ਆਪਣੇ ਸਰੀਰ ਤੱਕ ਸੰਬੰਧ ਸੀ ਚਲਿੱਤਰ, ਕਿਸੇ ਦਾ ਦੁੱਖ ਦੇਣ ਵਾਲਾ ਹੈ, ਕਿਸੇ ਦਾ ਬਹੁਤਾ ਨੁਕਸਾਨ ਕਰਨ ਵਾਲਾ ਨਹੀਂ ਸੀ। ਇਸ ਕਰਕੇ ਉਹ ਖੇਲ ਕੇ ਚਲੀ ਵੀ ਗਈ, ਰਾਜੇ ਨਾਲ ਦੁਨੀਆ ਨੇ ਤਾਂ ਮੰਨ ਲਿਆ ਵੀ ਬੱਚਾ ਹੈ ਨਹੀਂ ਸੀ, ਬੱਚਾ ਵੀ ਹੋ ਗਿਆ, ਚਲੋ ਚਲਿੱਤਰ ਨਹੀਂ ਮੰਨਿਆ ਜਾਂਦਾ, ਉਹ ਕੀਤਾ ਤਾਂ ਸਹੀ ਉਹਨੇ, ਪਰ ਉਹ ਚਲਿੱਤਰ ਮੰਨਿਆ ਨਹੀਂ ਜਾਂਦਾ। ਚਲਿੱਤਰ ਅਸਲ 'ਚ ਇੱਥੋਂ ਸ਼ੁਰੂ ਹੋਇਆ ਪਹਿਲਾਂ। ਹੁਣ ਚਲਿੱਤਰ ਲਫ਼ਜ਼ ਲੱਲੇ ਨਾਲ ਹੈ, ਇੱਕ ਚਰਿੱਤਰ ਆ ਉਹਦਾ, ਚੰਡੀ ਚਰਿੱਤਰ ਹੈ, ਚਲਿੱਤਰ ਨਹੀਂ ਹੈ,
ਉਹ ਰਲੇ ਨਾਲ।
ਜਿਹੜੇ ਚਲਿੱਤਰ ਨੇ ਇਹ ਖੋਟ ਵਾਲੇ ਨੇ, ਜੇ ਤਾਂ ਖੋਟ ਹੈ ਨਾ ਇਹ ਚਲਿੱਤਰ ਨੇ, ਆਪਾਂ ਵੀ ਚਲਿੱਤਰ ਬੋਲਦੇ ਹਾਂ। ਜਿਹੜਾ ਚੰਡੀ ਦਾ ਹੁੰਦਾ ਖੋਟ ਕੱਢਣ ਵਾਲੇ ਨੇ, ਉਹ ਚਰਿੱਤਰ ਨੇ। ਇਹ ਜਿਹਨਾਂ ਦੇ ਮਨਾਂ 'ਚ ਖੋਟ ਹੈ ਉਹਨਾਂ ਦੀ ਖੋਟ ਦੱਸੀ ਹੈ, ਚੰਡੀ ਚਰਿੱਤਰ ਹੈ, ਉਹ ਚਰਿੱਤਰ ਹੈ, ਉਹ ਕੱਢਣ ਵਾਲਾ। ਵਿਵੇਕ ਬੁੱਧੀ ਚਰਿੱਤਰ ਕਰਦੀ ਹੈ, ਖੋਟ ਕੱਢਦੀ ਹੈ, ਇਹ ਖੋਟ ਦੀ ਸਿੱਖਿਆ ਦਿੰਦੀ ਹੈ, ਇਹ ਬੁੱਧੀ ਖੋਟ ਦੀ ਸਿੱਖਿਆ ਦਊ, ਹਰ ਵਿੱਚ ਖੋਟ ਹੁੰਦੀ ਹੈ ਇਹਦੇ। ਹੁਣ ਖੋਟ ਨੂੰ ਸਮਝ ਕੇ ਹੀ ਖੋਟ ਕੱਢ ਹੁੰਦੀ ਹੈ। ਮਿਸਤਰੀ ਕੋਈ ਚੀਜ਼ ਲੈ ਕੇ ਜਾਂਦੇ ਹਾਂ ਅਸੀਂ, ਡਾਕਟਰ ਕੋਈ ਬਿਮਾਰ ਮਰੀਜ਼ ਲੈ ਕੇ ਜਾਂਦੇ ਹਾਂ ਅਸੀਂ, ਡਾਕਟਰ ਦੇਖਦਾ ਵੀ ਇਹਦੇ ਵਿੱਚ ਆਹ ਨੁਕਸ ਹੈ, ਫਿਜ਼ੀਕਲ ਜੋ ਵੀ ਨੁਕਸ ਹੈ, ਦਵਾਈ ਨਾਲ ਠੀਕ ਹੁੰਦਾ, ਓਪਰੇਸ਼ਨ ਨਾਲ ਠੀਕ ਹੁੰਦਾ, ਅਲੱਗ ਗੱਲ ਹੈ, ਡਾਕਟਰ ਉਹਨੂੰ ਠੀਕ ਕਰਦਾ। ਇਸ ਕਰਕੇ ਵਾਹਿਗੁਰੂ ਗੋਬਿੰਦ ਹੈ ਜੋ ਡਾਕਟਰ ਚਲਿੱਤਰ ਨਹੀਂ ਕਰ ਰਿਹਾ, ਜਾਂ ਡਾਕਟਰ ਦਾ ਚਰਿੱਤਰ ਹੈ, ਉਹ ਚਰਿੱਤਰ ਹੈ, ਉਹ ਖੋਟ ਨੂੰ ਦੂਰ ਕਰ ਲਓ। ਖੋਟ ਪਈ ਕਿੱਥੋਂ ਆ? ਪਈ ਚਲਿੱਤਰ ਨਾਲ, ਚਲਿੱਤਰ ਨੇ ਖੋਟ ਪਾਈ ਆ, ਚਰਿੱਤਰ ਉਹਨੂੰ ਕੱਢੂਗਾ। ਚਲਿੱਤਰ ਔਰ ਚਰਿੱਤਰ ਦੋ ਲਫ਼ਜ਼ ਵਰਤੇ ਜਾਂਦੇ ਨੇ ਇੱਥੇ, ਇਹ ਗੱਲ ਤੇ ਅਜੋ ਵਿਦਵਾਨਾਂ ਦੀ ਨਿਗਾਹ ਰਹੀ ਗਈ। ਚਰਿੱਤਰ ਔਰ ਚਲਿੱਤਰ ਅੱਡ ਅੱਡ ਨੇ, ਚਰਿੱਤਰ ਕਿਹਨੂੰ ਕਹਿੰਦੇ ਨੇ? ਚੰਡੀ ਚਰਿੱਤਰ ਹੁੰਦਾ, ਚਲਿੱਤਰ ਨਹੀਂ ਹੁੰਦਾ, ਤੇ ਇਹ ਚਲਿੱਤਰ ਨੇ। ਚਲਿੱਤਰ ਕਰਨਾ ਧੋਖਾ ਦੂਏ ਨਾਲ, ਚਲਿੱਤਰ ਦਾ ਝੂਠ ਬੋਲਣਾ। ਔਗਣ ਪ੍ਰਧਾਨ ਨੇ ਇਹਦੇ ਵਿੱਚ, ਚਰਿੱਤਰ ਦੇ ਵਿੱਚ ਗੁਣ ਪ੍ਰਧਾਨ ਨੇ, ਗੁਣਾਂ ਦੀ ਰੋਸ਼ਨੀ ਦੇ ਵਿੱਚ ਚੱਲਣਾ ਚਰਿੱਤਰ ਹੈ, ਔਗਣਾਂ ਦਾ ਹਨੇਰਾ ਕਰਕੇ ਚੱਲਣਾ, ਦੁਨੀਆਂ ਨੂੰ ਬੇਵਕੂਫ ਬਣਾਉਣਾ, ਉਹ ਚਲਿੱਤਰ ਹੈ, ਲੱਲੇ ਨਾਲ, ਉਹ ਰਾਰੇ ਨਾਲ।
ਅੜਿੱਲ ਚੋਰ ਚਤਰੀ ਚਿੱਤ ਲਿਓ, ਕਹੋ ਕਸ ਕੀਜੀ ਹੈ।
ਚੋਰ ਕੋਈ ਚਤੁਰ ਚੋਰ ਸੀ, ਉਹ ਚਿੱਤ ਲੈ ਗਿਆ, ਪਤਾ ਨਹੀਂ ਲੱਗਣਾ ਕਿਸੇ ਨੂੰ, ਜਿਹੜੇ ਕੋਲ ਬੈਠੇ ਤੇ ਕਿਸੇ ਨੂੰ ਨਹੀਂ ਪਤਾ ਲੱਗਿਆ, ਜਿਹਦੀ ਜੇਬ ਚੋਂ ਗਿਆ ਕੁਛ ਉਹਨੂੰ ਤਾਂ ਪਤਾ ਲੱਗ ਗਿਆ, ਜਿਹਦਾ ਬਟੂਆ ਨਿਕਲਿਆ ਉਹਨੂੰ ਤਾਂ ਪਤਾ ਲੱਗ ਗਿਆ, ਪਰ ਹੋਰ ਕਿਸੇ ਨੂੰ ਨਾਲ ਦੇ ਨੂੰ ਨਹੀਂ ਪਤਾ ਲੱਗਿਆ। ਚਤੁਰ
ਛੋੜ ਚਤੁਰ ਚਿੱਤ ਲਿਓ ਕਹੋ ਕਸ ਗਈ ਜੀ।
ਚਿੱਤ ਲਿਓ, ਚਿੱਤ ਲਿਓ, ਚਿੱਤ ਲੈ ਗਿਆ ਉਹ ਕੁਛ ਕੱਢ ਕੇ ਲੈ ਗਿਆ ਜੇਬ ਚੋਂ ਜੋ ਸੀਗਾ, ਚਤੁਰ ਸੀ ਨਹੀਂ ਪਤਾ ਲੱਗਣ ਦਿੱਤਾ। ਕਈ ਵਾਰ ਸਾਡੀ ਜੇਬ ਕੱਢ ਜਾਂਦੀ ਹੈ ਸਾਨੂੰ ਨਹੀਂ ਪਤਾ ਲੱਗਦਾ, ਪਰ ਉਹ ਜੇਬ ਹੋਰ ਚੀਜ਼ ਹੈ, ਚਿੱਤ ਲਏ ਦਾ ਪਤਾ ਲੱਗ ਜਾਂਦਾ। ਚਿੱਤ ਦਿੱਤੇ ਤਾਂ ਆਪਣਾ ਲੈ ਨਹੀਂ ਜਾ ਸਕਦਾ, ਚਿੱਤ ਤਾਂ ਹੱਥੀ ਫੜਾਉਂਦਾ ਲੈਂਦਾ ਨਹੀਂ, ਕੋਈ ਲੈਂਦਾ ਨਹੀਂ ਹੈ। ਹੁਣ ਉਹ ਲੈਣ ਔਰ ਦੇਣ ਦਾ ਪਤਾ, ਹੁਣ ਇਹਨੇ ਲਿਆ ਨਹੀਂ, ਉਹਨੇ ਦੇ ਦਿੱਤਾ। ਇੱਥੇ ਲਿਖਦੇ ਨੇ ਚਤੁਰ ਚੋਰ ਚਿੱਤ ਲੈ ਗਏ, ਪਹਿਲਾਂ ਵੀ ਭਗਤੀ ਆਈ ਹੈ, ਦੂਜੀ ਵਾਰ ਫੇਰ ਆਈ ਹੈ।
ਕਹੋ ਕਸ ਕੀਜੀਏ,
ਕਹੋ ਕਸ ਕੀਜੀਏ, ਦੱਸੀਏ ਇਹਨੂੰ, ਸਬੂਤ ਨਹੀਂ ਨਾ ਕੋਈ ਹੈ, ਸਬੂਤ ਨਹੀਂ ਇਹਦਾ ਕੋਈ, ਇਹ ਦੱਸਣ ਵਾਲੀ ਗੱਲ ਵੀ ਨਹੀਂ, ਨਾ ਦੱਸ ਸਕਦੇ ਹਾਂ। ਦੱਸੋ ਕੀ ਕਰੀਏ ਹੁਣ, ਸਮਝਿਆ ਜੀ। ਆਪੇ ਕਿਸੇ ਨੂੰ ਕੋਈ ਚੀਜ਼ ਦੇ ਦਿੱਤੀ, ਪਤਾ ਹੈ ਕਿਸੇ ਨੂੰ ਹੈ ਨਹੀਂ, ਕੋਈ ਮੰਗਣ ਜੋਗੇ ਵੀ ਹੈ ਨਹੀਂ, ਕਿਸੇ ਨੂੰ ਦੱਸਣ ਜੋਗੇ ਵੀ ਹੈ ਨਹੀਂ, ਉਹਦੇ ਕੋਲ ਕਦਰ ਕੋਈ ਨਹੀਂ, ਉਹਦੇ ਕੋਲ ਕਦਰ ਕੋਈ ਨਹੀਂ। ਇਹ ਸਥਿਤੀ ਹੈ
ਚਿੱਤਰਮਈ ਦੀ,
ਚਿੱਤਰਮਈ ਦੀ, ਉਹਦੇ ਕੋਲ ਕਦਰ ਕੋਈ ਨਹੀਂ। ਉਹਨੇ ਪੈਰਾਂ ਸੜਤਾ, ਉਹਨੂੰ ਪਤਾ ਹੀ ਠੋਡਾ ਮਾਰ ਕੇ ਗਾਹ ਨਾ ਗਿਆ, ਉਹ ਕਹੇ ਚਿੜੀਆਂ ਦਾ ਮਰਨਾ ਗਵਾਰਾਂ ਦੀ ਹੱਸੀ। ਚਿੜੀਆਂ ਦਾ ਤਾਂ ਮਰਨਾ ਹੋ ਗਿਆ ਨਾ, ਗਵਾਰਾਂ ਦੀ ਹਾਸੀ ਹੋ ਗਈ। ਇਹੋ ਜਿਹਾ ਹਾਲ ਚਿੱਤਰਮਈ ਦਾ, ਉਹ ਤਾਂ ਮਰ ਗਈ ਪਰ ਉਹਦੇ ਭਾਵੇਂ ਕੁਛ ਵੀ ਫਰਕ ਨਹੀਂ।
ਹਨੁਮੰਤ ਸਿੰਘ ਵਾਸਤੇ,
ਹਨੁਮੰਤ ਸਿੰਘ ਵਾਸਤੇ ਕੋਈ ਫਰਕ, ਉਹਦਾ ਧਿਆਨ ਹੈ ਦੁਨੀਆਂ 'ਚ ਹੈ ਨਹੀਂ, ਉਹ ਦੁਨੀਆਂ ਦੇ ਉੱਤੇ ਉੱਠਿਆ ਹੋਇਆ ਹੈ, ਉਹ ਦੁਨੀਆਂ ਤੋਂ ਉੱਤੇ ਹੈ, ਸੰਸਾਰ ਤੋਂ ਉੱਤੇ ਹੈ, ਭਗਤ ਆਦਮੀ ਹੈ ਉਹ। ਜੋ ਇੱਕ ਭਗਤ ਦੀ ਦ੍ਰਿਸ਼ਟੀ ਚਾਹੀਦੀ ਹੈ, ਜੋ ਜਿੱਥੋਂ ਭਗਤੀ ਸਟਾਰਟ ਹੁੰਦੀ ਉੱਥੇ ਤੋਂ ਖੜਾ, ਉਹਦਾ ਧਰੂ ਨੂੰ ਬੰਦਾ ਮਿਲ ਗਿਆ ਸੀ, ਨਾਰਦੇ ਨੂੰ ਮਿਲਿਆ ਕੋਈ ਨਹੀਂ, ਅਸਲ 'ਚ ਬਚਪਨ 'ਚ ਇਹਨੂੰ ਕੋਈ ਮਿਲਿਆ ਨਹੀਂ, ਗੁਰਮਤਿ ਪੜ੍ਹਾਉਣ ਵਾਲਾ ਤਾਂ ਉਹਨੂੰ ਕੱਦਾ ਪੜ ਜਾਂਦਾ, ਜਿਹੜੀ ਗੱਲ ਉਹ ਪੜ੍ਹਾਉਂਦੇ ਨੇ ਉਹਨੂੰ ਚੰਗੀ ਨਹੀਂ ਲੱਗਦੀ, ਜਿਹੜੀ ਗੱਲ ਉਹਨੂੰ ਚੰਗੀ ਲੱਗਦੀ ਉਹ ਕੋਈ ਪੜ੍ਹਾਉਂਦਾ ਨਹੀਂ, ਤਾਂ ਨਹੀਂ ਬੋਲਦਾ ਉਹ। ਉਹਦਾ ਆਲਜੇ ਨਾਲ ਪੜ੍ਹਾਉਂਦੇ ਨੇ, ਉਹ ਕਾਹੇ ਪੜ੍ਹਾਵੋ ਆਲਜਾਲ, ਮੇਰੀ ਪਟੀਆ ਲਿਖ ਦਿਓ ਸ਼੍ਰੀ ਗੋਪਾਲ। ਉਹ ਸ਼੍ਰੀ ਗੋਪਾਲ ਲਿਖਾਉਣ ਦੀ ਸੋਚਦਾ ਸੀ, ਇਹ ਕੁਛ ਹੋਰ ਹੀ ਲਈ ਬੈਠੇ ਨੇ। ਉਹਨੇ ਤਾਂ ਰਾਜੇ ਦੇ ਘਰ ਜਨਮ ਲਿਆ ਸੀ, ਵੀ ਧਰੂਵ ਪ੍ਰਹਲਾਦ ਨੂੰ ਗਿਆਨ ਹੋ ਗਿਆ ਸੀ, ਮੈਨੂੰ ਵੀ ਹੋਜੂ, ਇੱਥੇ ਹੋਰ ਹੀ ਲਈ ਬੈਠੇ ਨੇ। ਇਹ ਤਾਂ ਰਾਜੇ ਦੇ ਘਰ ਕਹਾਣੀ ਹੋਰ ਚੱਲਦੀ ਹੈ, ਵਿਸ਼ਨੂੰ ਵਰਗਾ ਸੁੰਦਰ ਰਾਜਾ ਸੀ ਅਲੱਗ ਗੱਲ ਹੈ, ਪਰ ਦਿਲ ਉਹ ਜਿਹਾ ਸੁੰਦਰ ਨਹੀਂ ਸੀ। ਦਿਲ ਦਾ ਸੁੰਦਰ ਨਹੀਂ ਸੀ, ਔਗਣਾ ਦਾ ਜ਼ੋਰ ਸੀ, ਗੁਣ ਘੱਟ ਸੀ, ਔਗਣਾ ਥੱਲੇ ਦਬਿਆ ਹੋਇਆ ਸੀ।
ਕੱਢ ਕਰਜਵਾ ਆਪਣ ਲੱਲਾ ਕੋ ਦੀਜੀ ਹੈ,
ਕੱਢ ਕਰਜਵਾ ਆਪਣ ਲੱਲਾ ਕੋ ਦੀਜੀ ਹੈ। ਜੇ ਬੱਚਾ ਹੋਵੇ ਨਾ ਕੋਈ, ਆਪਾਂ ਨੂੰ ਬਹੁਤਾ ਚੰਗਾ ਲੱਗਦਾ ਹੋਵੇ, ਆਪਾਂ ਉਹਦੀ ਹਰ ਗੱਲ ਮੰਨਣ ਲੱਗ ਜਾਂਦੇ
ਹਾਂ।
ਆਹੋ, ਜਿਵੇਂ ਕ੍ਰਿਸ਼ਨ ਦਾ ਉਹ ਗੱਲ ਆਉਂਦੀ ਹੈ, ਉਹ ਤੋਂ ਕੁਰਬਾਨ ਹੋਈ ਹੈ, ਜਾਣੀ ਆਪਣਾ ਜੋ ਆਪਾਂ ਮਰਜ਼ੀ ਚਾਹੁੰਦੇ ਹੋਈਏ, ਜੋ ਬੱਚਾ ਕਹੇ ਉਹਦੀ ਗੱਲ ਮੰਨ ਜਾਂਦੀ। ਇਹ ਮੋਹ ਦੀ ਔਰ ਪ੍ਰੇਮ ਦੀ ਦਿਸ਼ਾ ਦੀ, ਆਪਣਾ ਕਰਜਵਾ ਕਾਲਜਾ ਆਪਣਾ ਦਿਲ ਉਹਦੇ 'ਤੇ ਕੁਰਬਾਨ ਕਰ ਦੇਣਾ, ਆਪਣੀ ਇੱਛਾ ਜਿਹੜੀ ਹੈ ਉਹਦੇ ਕਰਦਾ, ਸਾਰੀ ਉਹ ਇੱਛਾ ਜਿਹੜੀ ਹੈ, ਇੱਛਾ ਕਲੇਜੇ 'ਚ ਪੈਦਾ ਹੁੰਦੀ ਹੈ, ਹਿਰਦੇ ਨੂੰ ਕਹਿੰਦੇ ਨੇ ਕਰਜਵਾ, ਹਾਂ ਕਰਕ ਕਰੇਜੇ ਮਾਂ, ਹਿਰਦੇ ਨੂੰ ਕਹਿੰਦੇ ਨੇ ਕਰਜਵਾ, ਸਮਝਿਆ ਨੀ। ਉਹ ਜਿਹੜਾ ਆਪਣਾ ਜਿਹੜਾ ਮਨ ਹੈ ਅਸਲ ਦੇ ਵਿੱਚ ਉਹਨੂੰ ਦੇ ਦਈਏ, ਫਿਰ ਮਨ ਵੇਚੇ
ਸਤਿਗੁਰ ਕੇ ਪਾਸ,
ਗੁਰਮੁਖਾਂ ਦਾ ਸਤਿਗੁਰ ਕੇ ਪਾਸ ਵੇਚਦੇ ਨੇ। ਇਹ ਬਾਦਸ਼ਾਹ ਦੇ ਪਾਸ ਕਰਕੇ ਭੇਜਦੇ ਸੀ। ਉਹ ਨਾਮ ਵਾਸਤੇ ਭੇਜਦਾ ਹੈ ਅਤੇ ਇਹ ਵਾਸ਼ਨਾ ਵਾਸਤੇ, ਮਾਇਆ ਦੀ ਵਾਸ਼ਨਾ ਵਾਸਤੇ, ਵਾਸ਼ਨਾਵਾਂ ਵਾਸਤੇ ਭੇਜਦਾ। ਬਸ ਇੱਥੋਂ ਫਰਕ ਦੋ ਹੋ ਜਾਂਦੇ ਨੇ, ਇਹ ਚਰਿੱਤਰ ਹੈ, ਉਹ ਚਰਿੱਤਰ ਹੈ। ਵਾਸ਼ਨਾਵਾਂ ਦੇ ਵਿੱਚ ਬਹਿ ਜਾਣਾ, ਵਾਸ਼ਨਾਵਾਂ ਦੀ ਨਦੀ 'ਚ ਬਹਿ ਜਾਣਾ, ਨਰਕ ਨਰਕ ਹੋਰ ਕਾ ਦੁਆਰਾ, ਇਹ ਨਰਕ ਹੋਰ ਕਾ ਦੁਆਰਾ। ਰਾਜਾਂ ਦੇ ਘਰ 99.9% ਆਹੀ ਕੁਛ ਹੁੰਦਾ। ਰਾਜਿਆਂ ਦੇ ਦਰਬਾਰ ਵਿੱਚ ਜਿੰਨੇ ਰਾਜੇ ਨੇ ਹਿੰਦੁਸਤਾਨ ਦੇ, ਉਹਨਾਂ ਦੀਆਂ ਕਹਾਣੀਆਂ ਸੁਣ ਲਓ। 99.9% ਰਾਜੇ ਇਹ ਇਹੋ ਜਿਹੇ ਹੀ ਹੁੰਦੇ, ਅਤੇ ਦੂਏ ਤਾਂ ਫਿਰ 0.0 ਬਣ ਰਹਿ ਗਏ। 0 ਬਣੇ ਰਹਿ ਗਏ ਤਾਂ ਫਿਰ ਬਲਕਿ ਗੁਰਬਾਣੀ ਇੱਦੋਂ ਵੀ ਘੱਟ ਬੋਲਦੀ। ਉਹ ਕਹਿੰਦਾ ਕੋਟਰ ਮੈਂ ਨਾਨਕ ਕਹੂ ਨਾਰਾਇਣ ਜਾਂ ਜੀਤ, ਕਰੋੜਾਂ 'ਚੋਂ ਕੋਈ ਕੋਈ ਰਾਜਾ ਹੁੰਦਾ। ਇਹ ਗੱਲ ਸੱਚੀ ਹੈ, ਕਰੋੜਾਂ 'ਚੋਂ ਕੋਈ ਕੋਈ ਹੋਇਆ। ਦੱਸੇ ਆਏ ਨੇ ਸਾਡੇ ਕੋਲ ਹੁਣ ਸਿੰਘ ਅਵਤਾਰ, 11ਵਾਂ ਅਵਤਾਰ ਤਾਂ ਆਇਆ ਹੀ ਨਹੀਂ ਅਜੇ। 11ਵਾਂ ਤਾਂ ਕਲਕੀ ਅਵਤਾਰ ਹੈ ਬਸ, ਉਹ ਭਗਤ ਹੈ, ਅਵਤਾਰ ਜ਼ਰੂਰ ਹੈ, ਉਹ ਭਗਤ ਹੈ, ਉਹ ਰਾਜਾ ਦੀ ਯੁੱਧ, ਉਹ ਤਾਂ ਹਰ ਯੁੱਗ ਯੁੱਗ ਭਗਤ ਹੋ ਪਾਇਆ। ਕਲਕੀ ਹੁੰਦੇ ਜਿੱਥੇ ਕਲਪਨਾ ਸੀ ਪਹਿਲਾਂ, ਉੱਥੇ ਦੁਬਾਰਾ ਦੋ ਪ੍ਰਗਟ ਹੋ ਜਾਣਾ, ਉਹ ਕਲਕੀ ਅਵਤਾਰ ਹੁੰਦਾ। ਜਿਹੜਾ ਜੰਮਦਾ ਹੀ ਹੁੰਦਾ ਜਿਹਾ ਜਿਹਾ ਮੁੰਡਾ, ਉਹ ਅਵਤਾਰ ਹੁੰਦਾ। ਪਰ ਹੁਣ ਇਹ ਅਵਤਾਰ ਹੋਇਆ ਨਹੀਂ, ਇਹਨੂੰ ਮਿਲਿਆ ਨਹੀਂ, ਇਹਨੂੰ ਮਿਲਿਆ ਨਹੀਂ, ਇਹਨੂੰ ਸੰਗਤ ਕੁਸੰਗ ਮਿਲ ਗਿਆ। ਉਹ ਦੂਰੋਂ ਭਾਗ ਜਾਈਏ ਕਹਿੰਦੇ ਕਿ ਜੇ ਸੰਗਤ ਜਿਹੜਾ ਹੈ ਨਾ, ਸਾਖਤ ਕੀ
ਸਾਖਤ ਸਕਣਾ ਕੀ, ਜੇ ਦੂਰੋਂ ਜਾਈਏ ਭਾਗ,
ਸਾਖਤ ਸੰਗ ਹੋ ਗਿਆ ਬਾਪ ਸਾਖਤ ਹੈ, ਭੱਜ ਸਕਦਾ ਨਹੀਂ ਇਹ ਜੋ ਗਿਆਨ ਹੋਇਆ ਨਹੀਂ ਭਾਗ ਜਾਣ ਦਾ, ਭੱਜ ਜਾਂਦਾ ਘਰੋਂ, ਇਹ ਭੱਜ ਜਾਂਦਾ, ਭੱਜ ਜਾਂਦਾ, ਭੱਜਣ ਦਾ ਗਿਆਨ ਨਹੀਂ ਕਿਸੇ ਨੇ ਦੱਸਿਆ, ਭੱਜਿਆ ਨਹੀਂ, ਸੱਚਾ ਸੀ ਨਾ, ਆਪਣੇ ਸੱਚ ਦੇ ਉੱਤੇ ਉਹਨੂੰ ਵਿਸ਼ਵਾਸ ਸੀ ਵੀ ਮੈਂ ਸੱਚਾ। ਹਾਂਜੀ,
ਜੰਤਰ ਮੰਤਰ ਜਾਓ ਕੀਨੇ ਪੀਏ ਰਝਾਈ ਹੈ,
ਜੰਤਰ ਮੰਤਰ ਜਿਵੇਂ ਅਸੀਂ ਜੰਤਰ ਮੰਤਰ ਲੋਕ ਪੜ੍ਹਦੇ ਨੇ, ਜੇ ਕੋਈ ਜੰਤਰ ਮੰਤਰ ਸੱਚ ਦੇ ਵਾਸਤੇ ਕਰਦਾ ਹੋਵੇ,
ਜੰਤਰ ਮੰਤਰ ਜੋ
ਸੱਚ
ਪੀਏ ਰਝਾਈਏ,
ਜੇ ਪੀਏ ਨੂੰ ਰਝਾਉਣ ਵਾਸਤੇ ਜਿੰਨੇ ਜੰਤਰ ਮੰਤਰ ਕਰਦੇ ਨੇ ਉਹ ਤਾਂ ਪੋਜ਼ਿਟਿਵ ਨੇ, ਪਰ ਜੇ ਉਹਦੇ ਖਾਤਰ ਨਹੀਂ ਕਰਦੇ ਆਸਾਰਾਮ ਉਹ ਕਰਦੇ ਨੇ, ਫਿਰ ਚਲਿੱਤਰ। ਜੇ ਜੰਤਰ ਮੰਤਰ ਪੋਜ਼ਿਟਿਵ ਕਰਦਾ ਹੈ ਫਿਰ ਉਹਨੂੰ ਫੁੱਲ ਲੱਗਦਾ, ਫਲ ਤਾਂ ਲੱਗਦਾ ਨਹੀਂ, ਫੁੱਲ ਤੱਕ ਤਾਂ ਪਹੁੰਚ ਜਾਂਦਾ, ਇਹ ਫੁੱਲ ਤੱਕ ਵਿਚਾਰਾ ਉਹ ਪਹੁੰਚਿਆ ਹੋਇਆ, ਫਲ ਨਹੀਂ ਲੱਗਿਆ, ਫੁੱਲ ਤੱਕ ਇਹ ਵੀ ਪਹੁੰਚਿਆ ਹੈ ਬੱਚਾ, ਹਰਮੰਤ ਸਿੰਘ ਵੀ ਪਹੁੰਚਿਆ ਹੈ ਫੁੱਲ ਤੱਕ, ਫਲ ਨਹੀਂ ਹੈ। ਹਾਂ,
ਹੋ ਤਦਨ ਘਰੀ ਕੇ ਸਖੀ ਸਹਿਤ ਬਲ ਜਾਈਆ ਹੈ,
ਉਹ ਤਾਂ ਆਦਮੀ ਦੇ ਜੰਤਰ ਮੰਤਰ ਨੇ, ਜੇ ਆਦਮੀ ਪੀਆ ਨੂੰ ਰਝਾਉਂਦਾ ਆਪਣੇ ਨੂੰ ਜੰਤਰ ਮੰਤਰ ਨਾਲ, ਪਰ ਜੇ ਔਰਤ ਰਝਾਉਂਦੀ ਹੈ ਪੀਆ ਨੂੰ, ਔਰਤ ਦਾ ਵੀ ਦੇਖੋ ਨਾ, ਇਹਦੇ ਦੋ ਅਰਥ ਲੱਗਣਗੇ, ਪਤੀ ਦੋ ਕਿਸਮ ਦੇ ਨੇ, ਹੁਣ ਪੀਆ ਦੋ ਬੰਨੇ ਗਏ ਨੇ ਨਾ, ਪਤੀ ਗੁਰਬਾਣੀ 'ਚ ਵੀ ਆਉਂਦਾ, ਸੱਚ ਸਭਨਾ ਕੋ ਖਸਮ। ਸੱਚ ਨੂੰ ਰਝਾਉਣ ਵਾਸਤੇ ਵੀ ਸੱਚ ਦੀ ਕਿਰਪਾ ਹੋਵੇ ਆਪਣੇ 'ਤੇ, ਪਰਮੇਸ਼ੁਰ ਦੀ ਕਿਰਪਾ ਹੋਵੇ ਆਪਣੇ 'ਤੇ, ਜੇ ਉਹਦੇ ਵਾਸਤੇ ਜੰਤਰ ਮੰਤਰ ਕਰੀਏ, ਜੋ ਵੀ ਜਗ ਕਰੀਏ, ਜੋ ਵੀ ਕਰੀਏ, ਉਹ ਤਾਂ ਹੈਗੇ ਚੰਗੇ, ਪਰ ਔਰਤਾਂ ਦੇ ਜੰਤਰ ਮੰਤਰ ਸਿਰਫ ਆਪਣੇ ਪਤੀ ਨੂੰ ਬਸ਼ਟ ਕਰਦੇ ਨੇ। ਦੇਖੋ ਜਿਹੜੇ ਲੋਕ ਇਹ ਕਹਿੰਦੇ ਨੇ ਇੱਥੇ ਹੁਣ ਦੋ ਕੈਟਾਗਰੀਆਂ ਹੋ ਗਈਆਂ ਭਗਤੀ ਦੀਆਂ, ਉਹ ਚਰਿੱਤਰ ਹੈ ਉਹ ਚਰਿੱਤਰ, ਇੱਥੋਂ ਬਹੁਤ ਹੀ ਔਖੀ ਹੈ ਗੱਲ ਹੁਣ ਇਹ ਤੁਹਾਡੇ ਹੋ ਜਾਣੀ ਹੈ। ਹਿੰਦੂ ਮਤ ਔਰ ਸਿੱਖ ਮਤ ਅੱਡ ਹੋ ਜਾਣੀ ਹੈ, ਦੁਨੀਆਂ ਦੀਆਂ ਮੱਤਾਂ ਔਰ ਸਿੱਖ ਮਤ ਅੱਡ ਅੱਡ ਹੋ ਜਾਣੀ ਹੈ। ਇਹ ਮੋੜ ਨੂੰ, ਇਹ ਬਰੀਕੀ ਨੂੰ ਕੌਣ ਸਮਝੇ? ਬਹੁਤ ਹੀ ਬਰੀਕ ਪੁਆਇੰਟ ਹੈ, ਖੰਨੇ ਉਹ ਤਿੱਖੀ ਬਾਲੋ ਨਿੱਕੀ, ਇੱਥੋਂ ਸ਼ੁਰੂ ਹੋ ਗਈ ਗੱਲ ਇਹ। ਜਿਹੜੇ ਤਾਂ ਇਸਤਰੀ ਭਗਤੀ ਹੈ ਖੱਬੇ ਪਾਸੇ ਦੀਆਂ ਪਰਿਕਰਮਾ ਕਰਦੇ ਨੇ, ਉਹ ਮਰਦਾਂ ਵਾਲੀ ਗੱਲ ਨਹੀਂ ਹੈ। ਜਿਹੜੇ ਸੱਚ ਨੂੰ ਰੁਝਾਉਣ ਕਰਕੇ ਨਹੀਂ ਨਾ ਕਰਦੇ, ਜੰਤਰ ਮੰਤਰ ਮਾਇਆ ਵਾਸਤੇ ਕਰਦੇ ਨੇ, ਉਹ ਮਾਇਆ ਦੇ ਭਗਤ ਨੇ, ਇਸਤਰੀ ਦਾ ਕਹਿਣਾ ਮੰਨਦੇ ਨੇ। ਜੋਰਾਂ ਕਾ ਕਹਿਆ ਪੁਰਖ
ਕਮਾਉਂਦੇ
ਕਮਾਉਂਦੇ ਉਹ ਨੇ। ਜੋ ਇਸ ਕੀ ਸੇਵਾ ਕਰੇ ਤਿਸੀ ਕੋ ਫਿਰ ਖਾਏ। ਮਿੱਟੀ ਦੀ ਸੇਵਾ ਕਰਦੇ ਨੇ, ਮਿੱਟੀ ਉਹ ਖਾ ਜਾਂਦੀ ਹੈ। ਭਾਰਤ ਦੀ ਸੇਵਾ ਮਿੱਟੀ ਦੀ ਸੇਵਾ ਹੈ, ਦੇਸ਼ ਦੀ ਸੇਵਾ ਮਿੱਟੀ ਦੀ ਸੇਵਾ, ਮਿੱਟੀ ਉਹ ਖਾ ਜੂਗੀ ਸਰੀਰ ਨੂੰ। ਬਚ ਇੱਕ ਵਜਿਆ ਦਿਖਾਓ, ਸੱਚਖੰਡ ਦੀ ਗੱਲ ਨਹੀਂ, ਸਪਾਦੀਆਂ ਹੀ ਬਣਨੀਆਂ ਉਹਨਾਂ ਦੀਆਂ, ਚਾਹੇ 100 ਏਕੜ 'ਚ ਬਣਾ ਲਓ ਚਾਹੇ 1000 ਏਕੜ 'ਚ ਬਣਾ ਲਓ, ਮਿੱਟੀ ਦੇ ਹੀ ਫੁੱਲ ਚੜ੍ਹਾਉਣੇ ਨੇ ਹਰ ਸਾਲ ਲੋਕਾਂ ਨੇ, ਗਾਂ ਦੀ ਗੱਲ ਨਹੀਂ ਹੈ ਕਿਸੇ ਕੋਲ। ਉਹ ਵੀ ਬਹੁਤ ਥੋੜ੍ਹੀ ਚਿਰ ਨੇ, ਕਈ ਆਏ ਕਈ ਗਏ, ਭੁੱਲ ਭੁੱਲ ਜਾਣਗੇ ਲੋਕ, ਜਾਂ ਰਾਜ ਪਲਟਾ ਆਊਗਾ ਫਿਰ ਭੁੱਲ ਜਾਂਦੇ ਹੁੰਦੇ, ਪਿਛਲੇ ਪਿਛਲੇ ਨੂੰ ਬਣਾਉਂਦੇ ਗਏ ਛੱਡਦੇ ਜਾਂਦੇ ਨੇ। ਬੜੇ ਬੜੇ ਰਾਜੇ ਹੁੰਦੇ ਗਏ, ਲੋਕ ਆਉਂਦੇ ਜਾਂਦੇ ਰਹੇ, ਬਣਾਉਂਦੇ ਰਹੇ, ਭੁੱਲ ਭੁੱਲ ਜਾਂਦੇ ਰਹੇ, ਕੁਛ ਵੀ ਨਹੀਂ ਇਹਦੇ ਰੱਖਿਆ ਹੋਇਆ। ਜਿਹੜੇ ਮਾਇਆ ਦੀ ਭਗਤੀ ਕਰਦੇ ਨੇ, ਕਬੀਰ ਜਿਹੜੀ ਮਾਇਆ ਜਿਹੜੀ ਹੈ ਕੀ ਹੈ, ਜਿਹੜੀ ਇਹ ਸਰਪਣੀ ਹੈ, ਜਗਤ ਰਹੇ ਉਹ ਲਪਟਾਏ, ਸੰਸਾਰ ਤਾਂ ਇਸ ਨੂੰ ਲਪਟਿਆ ਪਿਆ ਮਾਇਆ ਨੂੰ, ਪਰ ਜੋ ਇਸ ਕੀ ਸੇਵਾ ਕਰੇ
ਤੁਸੀਂ ਕੋ ਪ੍ਰਭਾਏ,
ਉਹਨੂੰ ਖਾਊਗੀ ਜਿਹੜਾ ਉਹਦੇ ਨੇੜੇ, ਉਹ ਤਾਂ ਜਾਏ ਆਪਣੇ ਖਾ ਜਾਂਦੀ ਆ, ਉਹ ਨੇੜੇ ਜੋ ਹੁੰਦੇ ਨੇ, ਨੇੜੇ ਵਾਲਿਆਂ ਨੂੰ ਖਾਣਾ। ਆਸਾ ਰਾਮ ਨੇ ਨੇੜੇ ਵਾਲਿਆਂ ਦਾ ਹੀ ਨਾ ਖਾਧਾ, ਚੇਲਿਆਂ ਨੂੰ, ਚੇਲੇ ਚੇਲੀਆਂ ਨੂੰ ਖਾਓ, ਹੋਰ ਕਿਹਨੂੰ ਖਾਊਗਾ? ਜਿਹੜਾ ਇਹਦਾ ਵਿਰੋਧੀ ਉਹਦੇ ਸਿੰਘ ਤਾਂ ਇਹਦਾ ਹੱਥੇ ਨਹੀਂ ਜਾਂਦਾ, ਉੱਥੇ ਤਾਂ ਇਹਦਾ ਹੱਥੇ ਨਹੀਂ ਉੱਪੜਦਾ। ਜੋ ਇਸ ਕੀ ਸੇਵਾ ਕਰੇ ਤੁਸੀਂ ਉਹ ਫਿਰ ਕਰੇ, ਇਹਦਾ ਭਗਤੀ ਉੱਥੇ ਖੱਬਾ ਪੈਰ ਪਹਿਲਾਂ ਉੱਠਦਾ, ਖੱਬੇ ਪਾਸੇ ਦੀਆਂ ਪਰਿਕਰਮਾ ਨੇ, ਇਹ ਔਰਤ ਦੀ ਭਗਤੀ ਹੈ, ਮਰਦਾਂ ਵਾਲੀ ਘਾਲ ਨਹੀਂ ਹੈ। ਮਰਦਾਂ ਵਾਲੀ ਘਾਲ ਕਿਹੜੀ ਹੈ? ਉਹ ਸੱਜਾ ਪੈਰ ਹੈ, ਉਲਟੀ ਰੇ ਮਨ ਉਲਟੀ ਰੇ ਸਾਧ ਸੁਰ ਕਰ, ਉੱਥੇ ਚਰਿੱਤਰ ਹੈ, ਉੱਥੇ ਚਰਿੱਤਰ, ਉੱਥੇ ਮਾਇਆ ਦੀ ਭਗਤੀ ਨਹੀਂ ਹੈ। ਸ਼੍ਰੀ ਮਾਇਆ ਦਾ ਜਿਉਂਦੇ ਨੇ ਛੱਡਤੀ, ਉੱਥੇ ਮਾਇਆ ਛੱਡ ਕੇ ਭਗਤੀ ਹੈ, ਜਿਵੇਂ ਛੱਡੀ ਬੈਠਾ ਹੈ ਮੁੰਡਾ, ਛੱਡੀ ਬੈਠਾ ਨਾ ਮਾਇਆ, ਹੁਣ ਉਹਦੇ ਮੁੰਡੇ ਦੇ ਰੂਪ ਨੇ ਸਰੀਰ ਨੇ ਔਰਤ ਨੂੰ ਪ੍ਰਭਾਵਿਤ ਕਰਤਾ, ਔਰਤ ਨੇ ਮੁੰਡੇ ਨੂੰ ਪ੍ਰਭਾਵਿਤ ਨਹੀਂ ਕੀਤਾ, ਕਿਉਂ ਬਈ ਉਹਨੂੰ ਕਾਹਦੇ ਨੇ ਪ੍ਰਭਾਵਿਤ ਕੀਤਾ? ਉਹ ਦੇਖਦਾ ਹੀ ਨਹੀਂ ਹੈ, ਨੇਤਰੋ ਮੇਰੇ ਹੋ ਹਰ ਤੋਂ ਮੈਂ ਜੋ ਤਰੀ ਹਰ ਬਿਨਾਂ ਵਰਨਾ ਦੇਖੋ, ਕੋਈ ਉਹਨੂੰ ਚੀਜ਼ ਤਲਾਸ਼ ਹੋਰ ਚੀਜ਼ ਦੀ ਹੈ, ਉਹਨੂੰ ਰੂਪ ਦੀ ਤਲਾਸ਼ ਨਹੀਂ ਨਾ ਹੈ, ਉਹਨੂੰ ਤਾਂ ਅਨੂਪ ਰੂਪ ਦੀ ਤਲਾਸ਼ ਹੈ, ਉਹਨੂੰ ਤਲਾਸ਼ ਕਾਹਦੀ ਹੈ? ਅਨੂਪ ਰੂਪ, ਤੇਰਾ ਰੂਪ ਅਗੰਮ ਹੈ, ਅਗੰਮ ਹੈ ਜਿਹੜਾ ਬੁੱਧੀ ਤੋਂ ਪਰੇ ਰੂਪ ਹੈ, ਇਹ ਤਾਂ ਬੁੱਧੀ ਦੇ ਬਣਾਏ ਹੋਏ ਰੂਪ ਨੇ ਸਾਰੇ, ਤੇਰਾ ਰੂਪ ਅਗੰਮ ਹੈ, ਅਨੂਪ ਤੇਰਾ ਦਰਸਾਰਾ, ਉਹਦੀ ਉਹਨੂੰ ਤਲਾਸ਼ ਹੈ, ਉੱਥੇ ਕੋਈ ਦੱਸਣ ਵਾਲਾ ਨਹੀਂ, ਉਹ ਕੋਈ ਸਮਝਾ, ਉਹ ਪੜ੍ਹਾਈ ਹੈ ਨਹੀਂ, ਉਹ ਪੜ੍ਹਾਈ ਹੈ ਨਹੀਂ, ਇਹ ਉਹ ਪੜ੍ਹਦਾ ਨਹੀਂ, ਉਹਦਾ ਦਰਸ਼ਨ ਉਹਨੂੰ ਚਾਹੀਦਾ, ਉਹ ਕੋਈ ਦੱਸਦਾ ਨਹੀਂ, ਇਸ ਕਰਕੇ ਉਹ ਬੋਲਦਾ ਨਹੀਂ। ਨਾ ਬੋਲਣ ਦਾ ਕਾਰਨ ਕੀ ਹੈ? ਬਹੁਤ ਬੜਾ ਭੇਦ ਹੈ ਇੱਥੇ ਹੀ, ਇੱਥੋਂ ਜੇ ਸਾਰਾ ਭੇਦ ਨਾ ਲੈ ਕੇ ਚੱਲੇ, ਗਾਂ ਗੱਲੇ ਦੀ ਬਣਨੀ, ਸਾਰੇ ਚਰਿੱਤਰਾਂ ਦੀ ਉਹਦੀ ਗੱਲ ਬਣਨੀ,
ਬੋਲਦਾ ਕਿਉਂ ਨਹੀਂ ਹੈ?
ਸਾਰੇ ਚਰਿੱਤਰਾਂ ਦੀ ਬੇਸ ਇਹ ਕੱਲਾ ਚਰਿੱਤਰ ਹੈ ਔਰ ਕੱਲਾ ਮੁੰਡਾ ਹੈ। ਰਾਜੇ ਤਾਂ ਇਹੋ ਜਿਹੇ ਬਥੇਰੇ ਨੇ, ਰਾਣੀਆਂ ਵੀ ਇਹੋ ਜਿਹੀਆਂ ਬਥੇਰੀਆਂ ਆਉਣਗੀਆਂ, ਕਹੋ ਇਹੋ ਜਿਹੇ ਰਾਜੇ ਵੀ ਬਥੇਰੇ ਆਉਣਗੇ, ਰਾਣੀਆਂ ਮੁੰਡਾ ਨਹੀਂ ਆਉਣਾ ਇਹੋ ਜਿਹਾ ਹੋਰ ਕੋਈ।
ਸਾਰੇ ਚਰਿੱਤਰਾਂ 'ਚ,
ਸਾਰੇ ਚਰਿੱਤਰਾਂ 'ਚ ਮੁੰਡਾ ਹੀ ਹੈ, ਕੱਲਾ ਹੀ।
ਇਹਦੇ ਆਲੇ ਦੁਆਲੇ ਘੁੰਮਣੀ ਹੈ ਸਾਰੇ,
ਇਹਦੇ ਆਲੇ ਦੁਆਲੇ ਸਾਰੇ ਚਰਿੱਤਰ ਘੁੰਮਣੇ ਨੇ। ਇੱਕ ਭਗਤ ਹੈ, ਭਗਤ ਨੂੰ ਬਚਾਉਣ ਵਾਸਤੇ ਮਾਇਆ ਫੇਰਨੀ ਪੈ ਜਾਂਦੀ ਹੈ ਪਰਮੇਸ਼ਰ ਨੂੰ, ਰਾਜਾ ਰਾਮ ਮਾਇਆ ਫੇਰੀ। ਮਾਇਆ ਫੇਰ ਪੈ ਜਾਂਦੀ ਹੈ, ਪਰ ਹੁਣ ਮਾਇਆ ਤਾਂ ਪਰਮੇਸ਼ਰ ਫੇਰ ਸਕਦਾ, ਆਦਮੀ ਤਾਂ ਮਾਇਆ ਨਹੀਂ ਫੇਰ ਸਕਦਾ। ਰਾਜਾ ਰਾਮ ਮਾਇਆ ਫੇਰ ਸਕਦਾ, ਰਾਜਾ ਰਾਮ ਦਾ ਬਣਾਇਆ ਹੋਇਆ ਮਾਇਆ ਨਹੀਂ ਫੇਰ ਸਕਦਾ। ਮਾਇਆ ਫੇਰ ਸਕਦਾ, ਮਾਇਆ ਜਦ ਫੇਰਦਾ ਤਾਂ ਜਗਾ ਦਿੰਦਾ ਕਿਸੇ ਨੂੰ, ਮਾਇਆ ਫੇਰੀ ਦੇ ਬਿਨਾਂ ਜਾਗਦਾ ਨਹੀਂ। ਜਾਂ ਮਾਇਆ ਫੇਰੀ ਦੀ ਤਾਂ ਰਾਜਾ ਜਾਗ ਗਿਆ ਸੀ
ਜਦੋਂ ਸਾਡੇ ਮੰਤਰੀ ਨੇ ਸੁਣਾਇਆ ਚਰਿੱਤਰ।
ਨਾ ਨਾ ਨਾ, ਉਹ ਜਦ ਜਿਹੜਾ ਉਹਨੂੰ ਨਾਮਦੇਵ ਜੀ ਨੇ ਹੱਥੀ ਛੱਡਿਆ ਸੀ ਉਹ ਜਾਗਿਆ ਸੀ, ਫਿਰ ਔਕੜ ਦੀ ਘੱਟ ਲੱਗ ਗਈ ਆਏ, ਫਿਰ ਉਹਨੇ ਕਿਹਾ ਮੈਂ ਤਾਂ ਬਹੁਤ ਪਾਪ ਕਰਤਾ ਤੇ ਭਗਤ ਹੈ। ਫਿਰ ਜਾਗਿਆ ਸੀ ਉਹ, ਤੂੰ ਕੀ ਕਰਤਾ ਇਹਨਾਂ ਦੇ ਕਹੇ ਤੇ, ਉਹ ਜਿਹੜੇ ਬਾਹਮਣ ਲੋਕ ਗਾਲਾਂ ਕੱਢਦੇ ਨੇ ਤੂੰ ਬੁਰਾ ਕਹਿੰਦੇ ਰੋਜ਼, ਇਹਨਾਂ ਦੀ ਸ਼ਿਕਾਇਤ ਤੇ, ਇਹ ਕਾਜ਼ੀਆਂ ਦੀ ਸ਼ਿਕਾਇਤ ਤੇ ਜਿਹਨਾਂ ਨੂੰ ਸਾਰੀ ਗਲੀ ਗਲੀ ਗਾਲਾਂ ਕੱਢਦੇ ਨੇ ਲੋਕ, ਆਹ ਤੂੰ ਗਲਤੀ ਐਡੀ ਕਰਨ ਲੱਗਿਆ ਸੀ। ਝੂਠੇ ਆਦਮੀਆਂ ਦੀ ਸ਼ਿਕਾਇਤ ਤੇ ਜਿਹਨੂੰ ਦੁਨੀਆਂ ਝੂਠੇ ਮੰਨਦੀ ਹੈ ਉਹਨੂੰ ਆਪਣੀ ਅਕਲ 'ਤੇ ਅਫਸੋਸ ਹੋਇਆ, ਔਕੜ ਕੀ ਘੱਟ ਲੱਗੀ ਹੈ ਇਹਦਾ ਮਤਲਬ ਹੈ। ਤੈਨੂੰ ਤਾਂ ਹਿਸਟਰੀ 'ਚ ਕਿਸੇ ਨੇ ਮਾਫ਼ੀ ਨਹੀਂ ਕਰਨਾ, ਤੇਰੇ ਵਰਗਾ ਤਾਂ ਕੋਈ ਬੇਵਕੂਫ ਹੀ ਨਹੀਂ ਹੈ। ਠੀਕ ਹੈ, ਉਸ ਵੇਲੇ ਬੇਵਕੂਫ ਬਣ ਗਿਆ, ਫਿਰ ਵੀ ਜਾਗ ਪਿਆ, ਉਹ ਡੁੱਲ ਗਏ ਤੇ ਫਿਰ ਝੋਲੀ 'ਚ ਪਾ ਲਏ ਜਾਗ ਕੇ, ਡੁੱਲ ਗਏ ਸੀ ਝੋਲੀ ਛੁੱਟ ਗਈ ਸੀ ਘਲੜ, ਝੋਲੀ 'ਚ ਪਾ ਲਏ ਫਿਰ ਫਿਰ ਉਹੀ ਜਦ ਉਹਨਾਂ ਨੇ ਦੇਖਿਆ ਮੂਡ ਫਿਰ ਮਿੰਤਾ ਕਰਦੇ ਨੇ ਨਾਮਦੇਵ ਦੀਆਂ, ਬਖਸ਼ੀ ਹਿੰਦੂ ਮੈਂ ਤੁਮਰੀ ਗਾਏ ਤੇਰੀ ਕਾਲੀ ਗਊਆਂ ਸੀ ਪਰ ਤੂੰ ਬਖਸ਼, ਜੇ ਤੂੰ ਰਾਜੇ ਨੂੰ ਕਹਿ ਦੇਵੇਂ ਤਾਂ ਛੱਡੂ, ਨਹੀਂ ਤਾਂ ਤੈਨੂੰ ਪੁੱਛੂ ਵੀ ਦੱਸ ਇਹਨਾਂ ਨੂੰ ਕੀ ਸਜ਼ਾ ਦੇਵਾਂ। ਉਹ ਜੀ ਉਹ ਗੱਲ ਹੈ ਇੱਥੇ, ਬਿਲਕੁਲ ਉਹਦੇ ਬਰਾਬਰ ਦੀ ਗੱਲ ਹੈ। ਉਹ ਭਗਤ ਪ੍ਰਗਟ ਸੀ, ਇਹ ਗੁਪਤ ਹੈ, ਇਹ ਜੋ ਬੀਜ ਰੂਪ ਹੈ ਉਹ ਬਿਰਸ਼ ਰੂਪ ਸੀ, ਫਰਕ ਇੰਨਾ ਹੀ ਹੈ। ਇੱਥੇ ਖੜੀ ਹੈ ਗੱਲ, ਆਦ ਦੇ ਵਿੱਚ ਵੀ ਚਰਿੱਤਰ ਹੈ, ਉਹ ਚਰਿੱਤਰ ਨਹੀਂ, ਉਹ ਕੀ ਹੈ, ਉਹ ਦੋ ਚਰਿੱਤਰ ਹੀ ਨਾ, ਇੱਕ ਨਾਮਦੇਵ ਦਾ ਇੱਕ ਉਹ
ਕਬੀਰ
ਕਬੀਰ ਵਾਲਾ, ਉਹ ਚਰਿੱਤਰ ਹੈ ਨਾ, ਉਹ ਕੀ ਹੈ, ਸਾਫ ਤਾਂ ਹੈ ਉੱਥੇ, ਪਰ ਦੋ ਚਰਿੱਤਰ ਪੋਜ਼ਿਟਿਵ, ਹਾਂ ਦੂਏ ਲੋਕ ਦਿਖਾਏ ਨੇ ਉਹਨਾਂ ਨੇ ਵੀ ਚਰਿੱਤਰ ਖੇਲਿਆ। ਗਊ ਦੀ ਗੱਲ ਹਾਂ ਕਿ ਉਹਨੂੰ ਪਤਾ ਗਊ ਦਾ ਅਰਥ ਦੂਏ ਕਰ ਲਏ, ਚਰਿੱਤਰ ਖੇਲਿਆ ਸੀ ਰਾਜੇ ਨਾਲ, ਪਰ ਜਦ ਉਹਨੇ ਉਹਦੇ ਅਰਥ ਦੱਸੇ ਚਰਿੱਤਰ ਨਾਲ, ਚਰਿੱਤਰ ਨੇ ਚਰਿੱਤਰ ਫੇਲ ਕਰਤਾ, ਚਰਿੱਤਰ ਉਹਦਾ ਚਰਿੱਤਰ ਠੀਕ ਸੀ, ਨਾਮਦੇਵ ਦਾ ਗੁਣਵਾਨ ਆਦਮੀ ਸੀ, ਚਰਿੱਤਰ ਹੁੰਦਾ ਕਰੈਕਟਰ, ਕਰੈਕਟਰ ਤਾਂ ਢਿੱਲਾ ਨਹੀਂ ਸੀ ਕਿਤੋਂ, ਉਹਦੇ ਢਿੱਲ ਨਹੀਂ ਸੀ, ਮੰਨਣ 'ਚ ਕਿਤੇ ਕਮੀ ਨਹੀਂ ਸੀ, ਤਾਂ ਕਾਮਯਾਬ ਹੋ ਗਿਆ। ਉਹ ਸਾਰਾ ਹੁੰਦਾ ਫੇਲ ਹੋ ਜਾਂਦਾ, ਕਿਉਂਕਿ ਫੁਰਨੀ ਨਹੀਂ ਸੀ ਉਹ ਗੱਲ, ਉਹ ਗੱਲ ਪਰਮੇਸ਼ਰ ਨੇ ਸਮਝਾਈ ਵੀ ਇੱਥੋਂ ਬੋਲ, ਇੱਥੇ ਉਹ ਗੱਲ ਹੈ ਨਹੀਂ, ਬੁੱਢੇ ਕੋਲ ਪਰਮੇਸ਼ਰ ਨਾਲ ਸੰਪਰਕ ਹੈ ਨਹੀਂ, ਇਹ ਬੀਜ ਹੈ ਉਹ ਬਿਰਸ਼ ਸੀ, ਹੁਣ ਇੱਥੇ ਕੌਣ ਬਚਾਊ, ਇਹਦਾ ਕੀ ਬਣੂਗਾ। ਹਾਂਜੀ ਅੱਗੇ ਬੋਲੋ।
ਉਹ ਤਦਨ ਧਰੀ ਕੇ ਸਖੀ ਸਹਿਤ ਬਲ ਜਾਈ ਹੈ,
ਉਸ ਘੜੀ ਦੇ ਕੁਰਬਾਨ ਜਾਂਦੇ ਹਾਂ ਜਿਹੜੀ ਕਦੀ ਪਿਆਰਾ ਬਣ ਜਾਵੇ, ਜੇ ਜੰਤਰ ਮੰਤਰ ਕਰਕੇ ਆਪਣੇ ਪਿਆਰੇ ਨੂੰ ਲਿਜਾਈਏ,
ਉਹ ਤਦਨ ਘੜੀ ਕੇ ਸਖੀ ਸਹਿਤ ਬਲ ਜਾਈਏ,
ਉਸ ਘੜੀ ਜਦ ਉਹ ਮੰਨ ਜਾਂਦਾ ਉਹਦੇ ਕੁਰਬਾਨ ਆ ਉਸ ਘੜੀ ਦੇ, ਹੁਣ ਦੋਵੇਂ ਪਾਸੇ ਤਾਂ ਲਾਇਆ ਇਹ,
ਦੋਵੇਂ ਪਾਸੇ ਚੱਲੂ,
ਉਸ ਘੜੀ ਦੇ ਚਾਹੇ ਜਿਹੜਾ ਤਾਂ ਯਤਨ ਕਰ ਰਹੀ ਹੈ ਉਹ
ਚਿੱਤਰਮਈ
ਜੇ ਮੁੰਡਾ ਮੰਨ ਜਾਂਦਾ ਤਾਂ ਵਾਗੋ ਵਾਗ ਹੋ ਜਾਂਦੀ, ਰਾਜੇ ਨੂੰ ਮਾਰ ਦਿੰਦੇ, ਰਾਜ ਕਰਦੀ, ਜੋ ਲੈ ਕੇ ਚੱਲੀ ਸੀ ਸੁਪਨਾ ਬਚਪਨ ਦਾ ਉਹਦਾ ਪੂਰਾ ਹੋ ਜਾਂਦਾ। ਸੁਪਨਾ ਸੀ ਕੋਈ ਚੰਗਾ ਰਾਜਕੁਮਾਰ ਮਿਲੂਗਾ, ਮੇਰਾ ਵਿਆਹ ਹੋਊਗਾ, ਇਹ ਹੋਊ, ਸੁਪਨਾ ਹੁੰਦਾ ਹੀ ਹੈ, ਉਹ ਸਾਰਾ ਉਹਦਾ ਸੁਪਨਾ ਚੂਰ ਚੂਰ ਹੋ ਗਿਆ। ਆ ਮੁੰਡਾ ਉਹਨੂੰ ਦੇ ਦਿੱਤਾ ਸੁਪਨਾ, ਸ਼ਾਇਦ ਸੁਪਨੇ ਦੀ ਮੈਂ ਸੱਚਾ ਉਹਦੇ 'ਚ ਬਦਲ ਲਵਾਂ, ਉਹ ਟਰਾਈ ਕਰ ਰਹੀ, ਉਹਦੇ ਨਾਲ ਜਾਤੀ ਹੋਈ ਹੋਈ ਹੈ,
ਚਿੱਤਰਮਤੀ ਨਾਲ
ਚਿੱਤਰਮਾ ਨੇ ਜਾਤੀ ਜ਼ਰੂਰ ਹੋਈ ਹੋਈ ਹੈ, ਪਰ ਇਹਦਾ ਮਤਲਬ ਇਹ ਨਹੀਂ ਵੀ ਤੂੰ ਕਿਸੇ ਨਾਲ ਇਹ ਤੋਂ ਜ਼ਿਆਦਾ ਜਾਤੀ ਕਰੇ। ਜੇ ਤੂੰ ਜਾਤੀ ਕਰੇ ਤਾਂ ਫਿਰ ਤੂੰ ਅਪਰਾਧੀ, ਜਾਤੀ ਤੇਰੇ ਨਾਲ ਜ਼ਰੂਰ ਹੋਈ ਹੈ, ਪਰ ਜਾਤੀ ਦਾ ਤੈਨੂੰ ਨਹੀਂ ਦੁੱਖ ਹੈ। ਜੇ ਤੂੰ ਕਿਸੇ ਨਾਲ ਜਾਤੀ ਕਰੇ ਆਪਣੇ ਖੁਸ਼ੀ ਵਾਸਤੇ ਤਾਂ ਫਿਰ ਤੈਨੂੰ ਕੀ ਸਜ਼ਾ ਚਾਹੀਦੀ? ਸਜ਼ਾ ਦਾ ਹੱਕਦਾਰ ਕੋਈ ਹੈ? ਜਾਤੀ ਕਿਸੇ ਨੇ ਕੀਤੀ ਹੈ, ਸਜ਼ਾ ਤੂੰ ਕਿਸੇ ਨੂੰ ਦੇ ਰਹੀ ਹੈ?
ਦੋਹਰਾ ਅਤਿ ਅਨੂਪ ਸੁੰਦਰ ਸਰਸ ਮਨੋ ਮੈਨ ਕੇ ਐਨ।
ਅਤਿ ਸੁੰਦਰ ਹੈ ਉਹ ਬੱਚਾ,
ਅਤਿ ਅਨੂਪ ਸੁੰਦਰ ਸਰਸ,
ਅਨੂਪ ਹੈ ਆਪਣੀ ਕਿਸਮ ਦਾ ਆਪ ਹੀ ਹੈ ਉਹ, ਸੁਭਾਅ ਕਰਕੇ ਵੀ ਦੋਏ ਗੱਲਾਂ ਨੇ। ਜੇ ਸੁਭਾਅ ਦਾ ਆਦਮੀ ਖਰਾਬ ਹੋਵੇ ਉਹਦੀ ਸੁੰਦਰਤਾ ਘੱਟ ਜਾਂਦੀ ਹੈ, ਰੂਪ ਉਹਦਾ ਘੱਟ ਜਾਂਦਾ, ਚਿਹਰੇ ਦੇ ਹਾਪਾ ਬਦਲਦੇ ਰਹਿਣ ਘੱਟ ਜਾਂਦਾ, ਟਿਕਿਆ ਹੋਇਆ ਚਿਹਰਾ ਰਹੇ ਤਾਂ ਜਿਹੜਾ ਉਹਦਾ ਜਲਾਲ ਉਹੋ ਜਿਹਾ ਹੀ ਟਿਕਿਆ ਰਹੇ ਤਾਂ ਰੂਪ ਉਹੋ ਜਿਹਾ ਹੀ ਬਣਿਆ ਰਹਿੰਦਾ। ਲਾਈਟ ਘੱਟ ਵੱਧ ਜਾਵੇ ਜੇ ਉਹਦੇ ਨਾਲ ਘੱਟਦਾ ਵੱਧਦਾ ਰਹਿੰਦਾ।
ਅਤਿ ਅਨੂਪ ਸੁੰਦਰ ਸਰਸ ਮਨੋ ਮੈਨ ਕੇ,
ਸੁੰਦਰ ਸਰਸ ਉਸ ਰੂਪ ਚੋਂ ਹੀ ਰਸ ਆਉਂਦਾ, ਤੇ ਉਹ ਮੂਰਤੀ ਦਾ ਰੂਪ ਕਿਉਂ ਬਣਾਉਂਦੇ ਨੇ? ਮੂਰਤੀ ਦਾ ਇੱਕੋ ਜਿਹਾ ਰੂਪ ਰਹਿੰਦਾ ਟਿਕਿਆ ਹੋਇਆ, ਆਦਮੀ ਦਾ ਰੂਪ ਟਿਕਿਆ ਨਹੀਂ ਰਹਿ ਸਕਦਾ। ਸਤ ਸੰਤੋਖ ਦੇ ਬਿਨਾਂ ਰੂਪ ਨਹੀਂ ਰਹਿ ਸਕਦਾ ਆਦਮੀ ਦਾ ਟਿਕਿਆ ਹੋਇਆ, ਮੂਰਤੀ ਦਾ ਇੱਕੋ ਜਿਹਾ ਜਿਹਾ ਰੂਪ ਬਣਾ ਤਾ ਉਹ ਜਿਹਾ ਰਹਿਣਾ। ਅਸਲ 'ਚ ਮਜਬੂਰੀ ਸੀ ਮੂਰਤੀ ਆਉਣੀ, ਐਸ ਗੱਲੋਂ ਸਰਸ ਰਸ
ਮਨੋ ਮੈਨ ਕੇ ਐਨ
ਮਨੋ ਜਿਹੜੀ ਜਿਹੋ ਜਿਹੀ ਸਾਡੀ ਇੱਛਾ ਹੁੰਦੀ ਹੈ ਨਾ ਵੀ ਇਹੋ ਜਿਹਾ ਸ਼ਕਲ ਹੋਵੇ, ਉਹ ਜਿਹੀ ਸ਼ਕਲ ਮੂਰਤੀ ਦੀ ਹੁੰਦੀ। ਮਨ ਦੀ ਜਿਹੜੀ ਇੱਛਾ ਹੈ ਉਹ ਮੈਨ ਹੈ, ਮਨ ਦੀ ਇੱਛਾ ਨੂੰ ਮੈਨ ਕਹਿੰਦੇ ਨੇ, ਮਨ ਦੀ ਜਿਹੜੀ ਇੱਛਾ ਹੈ ਉਹੀ ਤਾਂ ਮੈਨ ਹੈ, ਬਿਲਕੁਲ ਉਹਦੇ ਮੁਤਾਬਕ ਐਨ ਐਨ ਉਹਦੇ ਮੁਤਾਬਕ ਹੈ। ਜਿਹੋ ਜਿਹੀ ਮਨ ਚਾਹੁੰਦਾ ਹੈ ਸੂਰਤ, ਜਦ ਉਹੋ ਜਿਹੀ ਹੋਵੇ ਉਹੋ ਜਿਹੀ ਸੂਰਤ ਹੈ, ਜਿਹੋ ਜਿਹੀ ਉਹਦੇ ਮਨ 'ਚ ਸੁਪਨਾ ਸੀ ਰਾਜਕੁਮਾਰ ਦਾ, ਉਹੋ ਜਿਹਾ ਰਾਜਕੁਮਾਰ ਬੈਠਾ ਮੂਹਰੇ, ਅਰ ਸੁਭਾਅ ਵੀ ਉਹਦਾ ਇਹੋ ਜਿਹਾ, ਉਦੋਂ ਉਹੋ ਜਿਹੇ ਉਹਨੂੰ ਰਸ ਆ ਰਹੇ। ਇਹ ਤਾਂ ਗੱਲ ਉਹਦੇ ਭਾਵਨਾ ਦੇ ਮੁਤਾਬਕ ਹੈ।
ਮੋਹ ਮਨ ਕੋ ਮੋਹਤ ਸਦਾ ਮਿੱਤਰ ਤਿਹਾਰੇ ਨੈਣ,
ਤਾਂ ਉਹਦੀ ਜਿਹੜੀ ਦ੍ਰਿਸ਼ਟੀ ਹੈ, ਦ੍ਰਿਸ਼ਟੀ ਟਿਕੀ ਹੋਈ ਕਰਕੇ ਉਹ ਕਹਿੰਦੀ ਹੈ ਵੀ ਤੇਰੇ ਜਿਹੜੇ ਨਾ ਅੱਖਾਂ ਨੇ ਨੈਣ ਨੇ, ਨੈਣ ਅਸਲ 'ਚ ਬਾਹਲੀਆਂ ਅੱਖਾਂ ਦੇ ਵਿੱਚ ਦੀ ਝਾਕਣ ਵਾਲੀ ਜਿਹੜੀ ਦ੍ਰਿਸ਼ਟੀ ਹੈ ਉਹਨੂੰ ਨੈਣ ਕਹਿੰਦੇ ਸੀ, ਨੈਣ ਅੱਖਾਂ ਨਹੀਂ ਹੁੰਦੀ, ਨੈਣ ਦ੍ਰਿਸ਼ਟੀ ਹੈ, ਨੈਣ ਬੁੱਧੀ ਹੈ, ਦ੍ਰਿਸ਼ਟੀ ਹੈ ਜਿਹੜੀ ਤੇਰੀ ਦ੍ਰਿਸ਼ਟੀ ਹੈ, ਦੇਖਣ ਦੀ ਐਂਗਲ ਹੈ, ਦੇਖਣ ਦੀ ਭਾਵਨਾ ਉਹ ਬੜੀ ਸਾਫ ਸੁਥਰੀ ਹੈ। ਉਹਦੇ 'ਚ ਛਲ ਕਪਟ ਵੜ ਛਲ ਕਪਟ ਸਵਾਰਥ ਇਹ ਕੋਈ ਕਿਸਮ ਦਾ ਔਗੜ ਨਹੀਂ ਹੈ। ਵੜ ਛਲ ਦ੍ਰਿਸ਼ਟੀ ਤੋਂ ਪਤਾ ਲੱਗ ਜਾਂਦਾ, ਪੁਲਿਸ ਵਾਲੇ ਕੀ ਦੇਖਦੇ ਨੇ, ਅੱਖ ਤੋਂ ਕੀ ਪਛਾਣਦੇ ਨੇ, ਅੱਖ ਤਾਂ ਉਹੀ ਹੁੰਦੀ ਹੈ, ਉਹਦੇ ਵਿੱਚ ਕੋਈ ਤਬਦੀਲੀ ਆਉਂਦੀ ਹੈ, ਦ੍ਰਿਸ਼ਟੀ ਤਬਦੀਲੀ ਆਉਂਦੀ ਹੈ, ਅੱਖ ਉਹੀ ਹੁੰਦੀ ਹੈ, ਉਹ ਤੋਂ ਪਛਾਣ ਲੈਂਦੇ ਨੇ। ਇਸ ਕਰਕੇ ਉਹਦੀ ਦ੍ਰਿਸ਼ਟੀ ਸਭ ਦ੍ਰਿਸ਼ਟੀ ਹੈ, ਸਭ ਦ੍ਰਿਸ਼ਟੇਤਾ ਸਭ ਦ੍ਰਿਸ਼ਟੀ ਹੈ, ਦਿਵ ਦ੍ਰਿਸ਼ਟੀ ਨਹੀਂ ਹੈ। ਚੱਲ ਦਿਵ ਦ੍ਰਿਸ਼ਟੀ ਤਾਂ ਇਹਨੂੰ ਵੀ ਪਛਾਣ ਨਹੀਂ ਸੀ, ਆਮ ਲੋਕਾਂ ਨੂੰ ਦਿਵ ਦ੍ਰਿਸ਼ਟੀ ਦੀ ਕਾਹਨੂੰ ਪਛਾਣ ਹੈ। ਦਿਵ ਦ੍ਰਿਸ਼ਟੀ ਦਾ ਬ੍ਰਹਮ ਗਿਆਨੀ ਕੀ ਕਹਿੰਦਾ, ਬ੍ਰਹਮ ਗਿਆਨੀ ਜਾਣ, ਉਹ ਦਿਵ ਦ੍ਰਿਸ਼ਟੀ ਹੈ। ਦਿਵ ਦ੍ਰਿਸ਼ਟੀ ਨੂੰ ਤਾਂ ਜਾਣੂਗਾ ਬ੍ਰਹਮ ਗਿਆਨੀ, ਬ੍ਰਹਮ ਗਿਆਨੀ ਦੀ ਨੂੰ। ਸਮ ਦ੍ਰਿਸ਼ਟੀ ਸਾਰੀ ਦੁਨੀਆਂ ਜਾਣਦੀ ਹੁੰਦੀ, ਸਭ ਦ੍ਰਿਸ਼ਟੀ ਨੂੰ ਕੋਈ ਵੀ ਪਛਾਣ ਸਕਦਾ।
ਸਵਈਆ ਬਾਣ ਬਦੀ ਬਿਰਹਾ ਕੇ ਬੁਲਾਏ, ਜੋ ਰੀਝੇ ਨਹੀਂ ਲਗ ਰੂਪ ਤਿਹਾਰੋ। ਬਾਣ ਬਦੀ ਬਿਰਹਾ ਕੇ ਬੁਲਾਏ,
ਹਾਂ ਬਾਣ
ਬਾਣ ਬਦੀ
ਬਦੀ
ਬਿਰਹਾ ਕੇ ਬੁਲਾਏ,
ਬਿਰਹਾ ਕੇ ਬੁਲਾਏ, ਬਿਰਹਾ ਦੇ ਜਿਹੜੇ ਵਲੇ ਹੋਏ ਬਾਣ ਸੀ, ਬਿਰਹਾ ਨਾਲ ਜਿਹੜੀ ਵਲੀ ਹੋਈ ਸੀ, ਜਿਹੜੇ ਉਹਦੇ ਤੀਰ ਵੱਜੇ ਸੀ, ਬਿਰਹਾ ਨਾਲ ਕਿਵੇਂ ਵਲੀ ਹੋਈ ਸੀ, ਤੀਰ ਕੀ ਵੱਜੇ ਸੀ। ਜਦੋਂ ਰਾਜੇ ਨੇ ਉਹਨੂੰ ਜਿੱਤ ਕੇ ਲਿਆ ਕੇ ਆਪਣੇ ਵਿਆਹ ਕਰ ਲਿਆ, ਉਦੋਂ ਬਿਰਹਾ ਹੋ ਗਿਆ ਸੀ, ਜੋ ਸੁਪਨਾ ਸੀ ਚੂਰ ਚੂਰ ਹੋ ਗਿਆ ਸੀ, ਉਹ ਬਿਰਹਾ ਸੀ। ਹੋਰ ਬਿਰਹਾ ਇਹਨੂੰ ਕੀ ਹੋਣਾ, ਤਾਂ ਘਰ ਵਾਲਾ ਮਰ ਗਿਆ। ਇੱਥੇ ਤਾਂ ਇਕੱਲੇ ਇਕੱਲੇ ਪੁਆਇੰਟ 'ਤੇ ਪੂਰਾ ਖਜ਼ਾਨਾ ਨਿਕਲਣਾ, ਜੇ ਇੱਕ ਇੱਕ ਲਫ਼ਜ਼ ਨੂੰ ਤੁਸੀਂ ਦੇਖੋਗੇ ਗੌਰ ਨਾਲ। ਇਹ ਕਹਿੰਦੇ ਸੌਖੇ ਨੇ ਪੜ੍ਹਨੇ, ਆਦਿ ਦੇ ਵਿੱਚ ਨਹੀਂ ਇਹੋ ਜਿਹੀਆਂ ਗੱਲਾਂ ਹਨ, ਸੰਸਾਰੀ ਲੈਵਲ ਦੀਆਂ ਗੱਲਾਂ ਨੇ। ਹੁਣ ਬਿਰਹਾ ਉਹਨੂੰ ਕਹਿੰਦਾ ਸੀ, ਘਰ ਵਾਲਾ ਜਿਉਂਦਾ, ਬਜ਼ੁਰਗ ਕਿਹੜੀ ਗੱਲ ਹੈ, ਬਜ਼ੁਰਗ ਤਾਂ ਹੈ ਨਹੀਂ। ਅਸਲ ਜੋ ਸੁਪਨਾ ਸੀ ਉਹ ਬਿਰਹਾ ਹੋਇਆ, ਰਾਜੇ ਨੂੰ ਤਾਂ ਜਾਂਦੀ ਹੋਈ ਹੈ। ਸੁਪਨਾ ਕੁਛ ਹੋਰ ਸੀ, ਹੋ ਗਿਆ ਕੁਛ ਹੋਰ, ਉਹ
ਬਾਣ ਵਧੀ ਬਿਰਹਾ ਕੇ ਬੁਲਾਏ,
ਬਿਰਹਾ ਦੇ ਤੀਰ ਲੱਗੇ ਤੇ ਬਿਰਹਾ ਦੀ ਬੜੀ ਦੇ ਤੀਰ ਲੱਗੇ ਤੇ ਬੜ ਲਈ ਨਾ ਰਾਜ ਬਿਰ ਰਾਜਾ ਨੇ ਆਪਣੇ ਰਾਣੀ ਜੋ ਬਣਾ ਲਈ, ਜ਼ਬਰਦਸਤੀ ਕਰਦੀ ਕੀ ਬਾ ਮਾਰਤਾ
ਭਾਈ ਹੈ ਨੀ,
ਠੀਕ ਹੈ ਜੀ। ਹਾਂ
ਜੋ ਰੀਜ ਰਹੀ ਲਖ ਰੂਪ ਤਿਆਰ,
ਹੁਣ ਉਹਦਾ ਦੂਈ ਆਸ਼ਾ ਦੀ ਕਿਰਨ ਹੁਣ ਜਗੀ ਹੈ, ਉਹਨੂੰ ਇਹ ਰਾਜਾ ਹੀ ਹੈ, ਇਹ ਰਾਜਾ ਹੀ ਹੈ, ਬੁੱਢਾ ਕਰਦਾ ਹੀ ਹੈ। ਇਸ ਕਰਕੇ ਰੀਝ ਰਹੀ ਲੱਖ
ਰੂਪ ਤਿਹਾਰ,
ਇੱਕ ਰਾਜਾ ਇੱਕ ਬੁੱਢਾ, ਇਹ ਮੁੰਡਾ ਰਲ ਜੇ ਮੇਰੇ ਨਾਲ ਤਾਂ ਗਾਹਾਂ ਦਾ ਰਾਜੇ ਨੂੰ ਤਾਂ ਮਾਰਨਾ ਜਾਂ ਕੈਦ ਕਰਨਾ ਕੋਈ ਔਖਾ ਨਹੀਂ, ਔਖਾ ਨਹੀਂ ਕੁਛ ਵੀ, ਰਾਜੇ ਨੂੰ ਤਾਂ ਕੁਛ ਵੀ ਨਹੀਂ ਔਖਾ। ਆ ਜਿਹੜੇ ਹੁੰਦੇ ਨੇ ਦੂਏ ਅਹਿਲਕਾਰ, ਇਹਨਾਂ ਦੇ ਬਰਬਾਦੀ ਦਾ ਹੁੰਦਾ, ਕੁਛ ਵੀ ਕਰ ਦੀਦਾ, ਉਹਦਾ ਕੋਈ ਔਖਾ ਨਹੀਂ ਹੁੰਦਾ।
ਭੋਗ ਕਰੋ ਮੈਂ ਸਾਥ ਭਲੀ ਵਿਧੀ, ਭੂਪਤ ਕੋ ਨਾ ਤਰਾਸ ਵਿਚਾਰੋ,
ਮੇਰੇ ਨਾਲ ਬੈਠ ਕੇ ਖਾਣਾ ਖਾ ਤੂੰ, ਕਿਰੀ ਆਉ ਨਾ ਅੱਗੇ ਲਫ਼ਜ਼,
ਹਾਂ ਭੋਗ ਕਰੋ ਮੈਂ ਸਾਥ ਭਲੀ ਵਿਧੀ,
ਹਾਂ ਤੂੰ ਮੇਰੇ ਨਾਲ ਬੈਠ ਕੇ ਖਾ ਬਰਾਬਰ ਰੋਟੀ, ਜਿਵੇਂ ਰੋਟੀ ਉਹ ਖਾਂਦੇ ਨੇ ਨਾ, ਇਹਨੂੰ ਮਰਦੇ ਵਿੱਚ ਖਾਣਾ ਨਾਲ ਬਰਾਬਰ ਖੜਾ ਦਿੰਦੇ ਹੁੰਦੇ ਸੀ, ਕੋਈ ਚੀਜ਼ ਖੜਾ ਦੇਣੀ ਇੱਕ ਥਾਲੀ 'ਚ ਬਸ। ਉਹਦਾ ਮਤਲਬ ਇਹ ਹੋ ਜਾਂਦਾ ਬਈ ਇਹਨਾਂ ਦੀ ਨਿਹਰਤ, ਆਦਮੀ ਹੋਰ ਦਾ ਜੂਠਾ ਨਹੀਂ ਖਾ ਸਕਦੀ ਫਿਰ, ਔਰਤ ਜੂਠਾ ਤਾਂ ਹੀ ਨਹੀਂ ਦਿੰਦੇ ਹੁੰਦੇ, ਕੁੜੀਆਂ ਨੂੰ ਜੂਠਾ ਨਹੀਂ ਸਿਖਾਉਂਦੇ ਹੁੰਦੇ, ਪਹਿਲਾਂ ਕਹਿੰਦੇ ਦੇਵੀ ਹੈ ਤੈਨੂੰ ਜੂਠਾ ਨਹੀਂ ਦੇਣਾ, ਆਪਣਾ ਕੋਈ ਵੀ ਨਹੀਂ ਦਿੰਦਾ। ਇਹ ਪਿੱਛੇ ਗੱਲ ਸੀ, ਇਹਦੇ ਵਿੱਚ ਬੈਕਗਰਾਊਂਡ ਸੀ ਕੋਈ, ਪਿੱਛੇ ਗ੍ਰੰਥ ਨਹੀਂ ਜੇ ਅਸੀਂ ਪੜ੍ਹੇ ਤਾਂ ਅਸੀਂ ਇਹਦਾ ਅਰਥ ਹੋਰ ਕਰ ਦਾਂਗੇ। ਆ ਦੇਖੋ ਅੱਗੇ ਆਊ ਅਗਲੀ ਲਾਈਨ,
ਭੋਗ ਕਰੋ ਮੈਂ ਸਾਥ ਭਲੀ ਵਿਧ, ਭੂਪਤ ਕੋ ਨਾ ਤਰਾਸ ਵਿਚਾਰੋ,
ਭੂਪਤ ਦਾ ਕੋਈ ਡਰ ਨਹੀਂ ਖਤਰ ਇਸ ਗੱਲ, ਉਹਨੇ ਖਾਣਾ ਖਾਣ ਨਾਲ ਦਾਸੀਆਂ ਨੇ ਦੇਖ ਲੈਣਾ ਸੀ, ਉਹਦੇ ਕੋਲ ਗੱਲ ਚੱਲੀ ਜਾਣੀ ਸੀ ਰਾਜੇ, ਉਹ ਮਾਂ ਬੱਚੇ ਨਾਲ ਖਾਣਾ ਖਾ ਸਕਦੀ ਹੈ ਆਪਣੇ ਜਵਾਕ ਨਾਲ, ਹੁਣ ਉਹਨੂੰ ਇਹ ਗੱਲ ਦਾ ਪਤਾ ਸੀ, ਸਮਝਿਆ ਜੀ, ਆਪਣੇ ਜਵਾਕ ਨਾਲ ਖਾ ਸਕਦੀ ਹੈ, ਉਹਦਾ ਜੂਠਾ ਵੀ ਖਾ ਸਕਦੀ ਹੈ, ਉੱਥੇ ਮਾਫ ਹੈ ਉਹ, ਆਹ ਗੱਲ ਹੈ ਵਿੱਚ। ਹਾਂ
ਸੋਨਾ ਕਰੇ ਕੁਛ ਚਾਰ ਚਿਤੈ ਹੋਏ, ਕੋ ਖਾਏ ਗਰੀਮਨ ਮੈਨ ਤਵਾਰੋ,
ਕਹਿੰਦੇ ਤੂੰ ਗਿਰੀ ਖਾ, ਜਿਹੜੇ ਗਿਰੀ ਹੁੰਦੀ ਹੈ ਨਾ ਬਦਾਮ ਗਿਰੀ ਆ, ਉਹ ਜਿਹੜਾ ਗੁੱਟ ਹੁੰਦਾ, ਇਹ ਚੀਜ਼ਾਂ ਖਾਂਦੇ,
ਸੋਨਾ ਕਰੇ ਕੁਛ ਚਾਰ ਚਿਤੈ ਚਿਤੈ ਬੇਕੋ,
ਚਿੱਤ ਦੇ ਵਿੱਚ ਕੋਈ ਤੂੰ ਵਿਚਾਰ ਚਾਰ ਵਿਚਾਰ ਨਾ ਕਰ, ਇਸ ਗੱਲ
ਖਾਏ ਗਰੀਮਨ ਮੈਂ
ਗਰੀਓ ਜਿਹੜਾ ਹੁੰਦਾ ਹੈ ਬਦਾਮ ਬਦੂਮ ਗਿਰੀਆਂ ਉਹ ਖਾਂਦੇ ਹੁੰਦੇ ਨੇ ਨਾ ਰੱਖ ਕੇ ਡਰਾਈ ਫਰੂਟ ਰਾਜਿਆਂ ਦੇ ਹੁਣ ਇਹੀ ਹੋਣਾ ਉੱਥੇ ਡਰਾਈ ਫਰੂਟ ਵੀ ਆਪ ਪਏ ਨੇ ਤੂੰ ਵੀ ਖਾ ਇੱਥੇ ਚੱਕ ਕੇ ਮੈਂ ਖਾਂਦਾ
ਕੋਟ ਉਪਾਏ ਰਹੀ ਕਹਿ ਦਇਆ ਕੀ ਸੋ ਕੈਸੇ ਹੂੰ ਭਿਜਤ ਭਿਉ ਨਾ ਐਠਿਆਰੋ
ਬਹੁਤ ਉਹਨੇ ਯਤਨ ਕੀਤੇ
ਕੋਟ ਉਪਾਏ ਰਹੀ
ਉਪਾਅ ਬੜੇ ਕੀਤੇ ਪਰ ਉਹਦੇ ਪੱਥਰ ਐਠਿਆਰਾਂ ਦਾ ਪੱਥਰ ਹੈ ਉਹ ਪੱਥਰ ਵਰਗੇ ਦਿਲ ਵਾਲੇ ਤਾਂ ਕੋਈ ਉਹਦੇ ਨਹੀਂ ਬੋਲਦਾ ਹੀ ਨਹੀਂ ਐਠਿਆਰਾ ਪੱਥਰ ਹੁੰਦਾ ਜਿਵੇਂ ਆਕੜਿਆ ਹੋਇਆ ਨੂੰ ਵੀ ਐਠਿਆਰਾ ਕਹਿੰਦੇ ਪੱਥਰ ਇੱਥੇ ਪੱਥਰ ਦੀ ਸੈਂਸ ਵਿੱਚ ਪੜਾਂਗਾ ਪੱਥਰ ਦਲ ਕਹਿ ਦਿੰਦੇ ਉਹ ਪੱਥਰ ਕੋਈ ਨਹੀਂ ਭੇਜਿਆ ਭੇਜਦਾ ਪੱਥਰ ਨਹੀਂ ਨਾ ਹੁੰਦਾ ਨਾ ਭੇਜਣ ਵਾਲਾ ਪੱਥਰ ਹੁੰਦਾ ਉਹ ਐਸਾ ਪੱਥਰ ਹੋਇਆ ਉਹ ਪੱਥਰ ਭੇਜਿਆ ਹੀ ਨਹੀਂ ਉਹਦੇ ਤੋਂ ਕੋਈ ਅਸਰ ਹੀ ਨਹੀਂ ਹੋਇਆ ਗੱਲਾਂ
ਦੋਹਰਾ ਚਿੱਤ ਚੇਟਕ ਸੋ ਚੁਭ ਗਯੋ ਚਮਕ ਚਕਰਤ ਭਇਓ ਅੰਗ
ਉਹਦਾ ਚਿੱਤ ਹੋਰ ਵਿਚਲਿਤ ਹੁੰਦਾ ਚਲਿਆ ਗਿਆ
ਚਿੱਤ ਚੇਟਕ ਸੋ ਚੁਭ
ਗਯੋ ਉਹਦਾ ਆਪਣਾ ਚਿੱਤ ਬੇਕਾਬੂ ਹੁੰਦਾ ਚਲਿਆ ਗਿਆ ਉਹਦੇ ਤੋਂ ਕੋਈ ਅਸਰ ਨਹੀਂ ਹੋ ਰਿਹਾ
ਚਮਕ ਚਕਰਤ ਭਇਓ ਅੰਗ
ਸਾਰੇ ਜਿਹੜੇ ਅੰਗ ਸੀ ਉਹਦੇ ਉਹਨਾਂ 'ਚ ਇੱਕ ਲਹਿਰ ਦੌੜ ਗਈ ਇਹ ਬਈ ਕਾਲੀ ਉਹਦੇ 'ਚ ਹੋ ਗਈ ਵੀ ਮੇਰੀ ਗੱਲ ਸੁਣੇ ਔਰ ਮੇਰੀ ਗੱਲ ਮੰਨ ਲੈ ਉਹਨੇ ਪੂਰਾ ਆਪਣਾ ਜਿਹੜਾ ਸੀ ਪੂਰਾ ਜ਼ੋਰ ਸ਼ਕਤੀ ਬੁੱਧੀ ਦੀ ਉੱਥੇ ਲਾ ਦਿੱਤੀ ਇਹਨੂੰ ਕਿਸ ਤਰੀਕੇ ਨਾਲ ਮੈਂ ਆਪਣੇ ਉਲਝਾਵਾਂ ਮੈਂ ਆਪਣੇ ਮਗਰ ਲਾ ਲਵਾਂ ਕਿਸ ਤਰੀਕੇ ਨਾਲ ਲਾਵਾਂ
ਚੋਰੀ ਚਤੁਰ ਚਿਤ ਲੈ ਗਏ ਚਪਲ ਚਖਣ ਕੇ ਸੰਗ
ਉਹ ਤਾਂ ਚਿੱਤ ਉਹਦਾ ਤਾਂ ਚੁਰਿਆ ਗਿਆ ਹੋਇਆ ਉਹ ਕਹਿੰਦੀ ਹੈ ਚੁਰਾਇਆ ਉਹਨੇ ਤਾਂ ਚੁਰਾਇਆ ਕੋਈ ਨਹੀਂ ਉਹਨੇ ਚੁਰਾਇਆ ਹੋਇਆ ਹੁੰਦਾ ਦੇਖੋ ਇਹ ਕਹਾਣੀ ਇਹੋ ਜਿਹੀ ਬਣਾਈ ਹੋਈ ਹੈ ਇੱਕ ਬਣਾਈ ਹੋਈ ਹੈ ਕਹਾਣੀ ਸਾਚੀ ਸੱਚੀ ਨਹੀਂ ਹਾਲਾਤ ਬਣਾ ਕੇ ਦੱਸੇ ਨੇ ਇਹੋ ਜਿਹਾ ਹਾਲਾਤ ਦੇ ਵਿੱਚ ਯਾਨੀ ਉਹ ਸਾਰਾ ਪ੍ਰਸੰਗ ਚਰਿੱਤਰੋਪਖਿਆਨ ਸਾਰੇ ਲਿਖਦੇ ਰਹੇ ਨੇ ਲੋਕ ਰਾਈਟਰ ਇੱਕ ਦੂਜੇ ਨਾਲ ਚਰਿੱਤਰ ਮਿਲਦੇ ਵੀ ਹੈ ਜੇ ਪੜ੍ਹ ਕੇ ਦੇਖੀ ਇਹ ਨਹੀਂ ਹੈਗਾ ਆਏ ਜਿਹੜੇ ਚਰਿੱਤਰੋਪਖਿਆਨ ਸਾਡੇ ਤਾਂ ਸਾਰੇ ਗ੍ਰੰਥ ਅਜੇ ਹੀ ਆਉਣਗੇ ਪਰ ਜਿਹੜੇ ਹੋਰ ਲੋਕਾਂ ਦੇ ਲਿਖੇ ਨੇ ਅੱਡ ਅੱਡ ਲਿਖੇ ਨੇ ਕਹਾਣੀਆਂ ਵੀ ਅੱਡ ਅੱਡ ਉਹਨਾਂ ਦੀਆਂ ਸਾਰੀਆਂ ਬਹੁਤੀਆਂ ਕਲਪਨਕ ਨੇ ਕਹਾਣੀਆਂ ਆਪਣੀ ਆਪਣੀ ਰਮਾਇਣਾਂ ਨਹੀਂ ਲਿਖੀ ਹੋਈ ਅੱਡ ਅੱਡ ਜੇ ਮੈਂ ਰਮਾਇਣਾ ਅੱਡ ਅੱਡ ਨਾ ਉਹੀ ਚੀਜ਼ ਇਹ ਇਹ ਤੋਂ ਰਾਈਟਰ ਦੀ ਬੁੱਧੀ ਦਾ ਪਤਾ ਲੱਗਦਾ ਰਾਈਟਰ ਦੀ ਕਾਬਲੀਅਤ ਦਾ ਪਤਾ ਲੱਗਦਾ ਚਰਿੱਤਰ ਪਖਿਆਨ ਤੋਂ ਉਹ ਦੂਏ ਤਾਂ ਨਕਲ ਮਾਰੀ ਹੋਈ ਹੈ ਜਿਹੜੇ 24 ਅਵਤਾਰ ਨੇ ਨਕਲ ਹੈ ਤਾਂ ਨਕਲ ਹੈ ਯਾ ਤਾਂ ਚਰਿੱਤਰੋ ਪਖਿਆਨ ਦੇ ਵਿੱਚ ਪਤਾ ਲੱਗਣਾ ਆਦਮੀ ਦੀ ਬੁੱਧੀ ਦਾ ਰਾਈਟਰ ਦੀ ਬੁੱਧੀ ਦਾ ਜਾਂ ਫਿਰ ਉਹ ਅਕਾਲ ਉਸਤਤ ਦੇ ਵਿੱਚ ਜਾਪ ਸਾਹਿਬ ਦੇ ਵਿੱਚ ਉੱਥੇ ਪਤਾ ਤਾਂ ਖੈਰ ਦੂਏ ਥੋਂ ਵੀ ਲੱਗਣਾ ਪਰ ਉਹ ਸਾਖੀ ਤਾਂ ਆਲਰੇਡੀ ਹੈ ਨਾ ਸਾਡੇ ਕੋਲ
ਹੇਰ ਰੂਪ ਤੋਂ ਬਸ ਭਈ ਗਹੋਂ ਕਵਣ ਕੀ ਓਟ
ਹਾਂ ਮੈਂ ਉਹ ਕਹਿੰਦੀ ਹੈ ਵੀ ਮੈਂ ਤਾਂ ਹੁਣ ਤੇਰੇ ਬਸ ਚਾਹੂੰਗੀ
ਹੇਰ ਰੂਪ ਤੋਂ ਬਸ ਭਈ
ਮੈਂ ਦੇਖ ਕੇ ਤੇਰਾ ਰੂਪ ਉਹ ਰੂਪ ਦੇ ਬਸ ਹੋ ਗਈ ਮੈਂ
ਤੋਹੇ ਬਸ ਭਈ
ਹਾਂ ਰੂਪ ਦੇ ਅਧੀਨ ਹੋ ਗਈ ਇਹਦੇ ਬਿਨਾਂ ਮੇਰਾ ਗੁਜ਼ਾਰਾ ਨਹੀਂ ਰੂਪ ਦੇ ਬਿਨਾਂ ਹਾਂ
ਗਹੋਂ ਕਵਣ ਕੀ ਓਟ
ਹੁਣ ਮੈਂ ਹੋਰ ਕਿਹਦੀ ਓਟ ਲਵਾਂ ਹੋਰ ਓਟ ਜਾ ਹੀ ਨਹੀਂ ਸਕਦੀ ਇਹੀ ਇੱਕ ਓਟ ਉਹਨੂੰ ਦਿਖੀ ਸੀ ਇਹ ਓਟ ਦੇ ਵਿੱਚ ਮੇਰਾ ਜਿਹੜਾ ਪਿਛਲਾ ਸੁਪਨਾ ਪੂਰਾ ਹੋ ਸਕਦਾ ਜੇ ਇਹ ਓਟ ਨਾ ਰਹੀ ਤਾਂ ਫਿਰ ਤਾਂ ਮੁਸ਼ਕਲ ਹੈ ਹਾਂ
ਮਛਰੀ ਜਿਉਂ ਤੜਫੈ ਪਰੀ ਚੁਭੀ ਚਖਣ ਕੀ ਚੋਟ
ਹੁਣ ਮੱਛਲੀ ਵਾਂਗੂ ਤੜਫ ਗਈ ਬਈ ਕਹਿ ਤਾਂ ਬੈਠੀ ਕੱਲ ਹੁਣ ਇਹਨੇ ਪਿੱਛੋਂ ਰਾਜਾ ਵੀ ਬਣਨਾ ਅੱਜ ਮੇਰੀ ਗੱਲ ਦਾ ਇਹਦੇ ਦਿਮਾਗ 'ਤੇ ਅਸਰ ਹੋਊਗਾ ਆਪਣਾ ਫਿਊਚਰ ਖਰਾਬ ਕਰ ਲਿਆ ਮੈਂ ਤਾਂ ਫਿਊਚਰ ਖਰਾਬ ਕਰ ਲਿਆ ਜ਼ਿੰਦਗੀ ਮੌਤ ਦਾ ਸਵਾਲ ਖੜਾ ਹੋ ਗਿਆ ਬੁੱਧੀ ਥੋੜ੍ਹੀ ਸੀ ਨਾ ਇੱਥੋਂ ਪਤਾ ਲੱਗਦਾ ਔਰਤ ਦੀ ਬੁੱਧੀ ਦਾ, ਬੁੱਧੀ ਥੋੜ੍ਹੀ ਸੀ, ਪੜ੍ਹੀ ਲਿਖੀ ਵੀ ਸਭ ਕੁਛ ਸੀ, ਬੁੱਧੀ ਥੋੜ੍ਹੀ ਸੀ, ਹੁਣ ਉਹਨਾਂ ਗੱਲ ਨੂੰ ਰਾਜਾ ਵੀ ਵੰਡ, ਹੁਣ ਦੋਹਾਂ 'ਚੋਂ ਇੱਕ ਰਹੂਗਾ, ਜਾਂ ਤਾਂ ਆਪਣੀ ਮੌਤ ਨੂੰ ਛੱਡ ਦੇਵੇ, ਇਹ ਲੜਕਾ ਉਹਦੀ ਮੌਤ ਬਣ ਗਿਆ ਹੁਣ ਅੱਗੇ ਵਾਸਤੇ, ਜੇ ਮੰਨਦਾ ਤਾਂ ਇਹਦਾ ਜੀਵਨ ਹੈ, ਜੇ ਨਹੀਂ ਮੰਨਦਾ ਤਾਂ ਇਹਦੀ ਮੌਤ ਹੈ। ਆਪਣੀ ਮੌਤ ਕ੍ਰੀਏਟ ਕਰ ਲਈ, ਫਿਰ ਇਹ ਸਮਝ ਆਈ।
ਚੁਬੀ ਚਖਣ ਕੀ ਚੋਟ,
ਚੋਟ ਚਕਸ਼ੂ ਕਹਿੰਦੇ ਨੇ ਅੱਖਾਂ ਨੂੰ, ਅੱਖਾਂ ਦੀ ਦ੍ਰਿਸ਼ਟੀ ਦੀ ਐਸੀ ਚੋਟ ਹੋ ਗਈ ਉਹਦੇ ਸਿਰ 'ਤੇ ਦੇਖਣ ਦੇ, ਘਾਇਲ ਹੋ ਗਈ ਉਹਦੇ ਨਾਲ, ਪਾਗਲ ਹੋ ਗਈ, ਕਿਉਂਕਿ ਦੇਖੋ ਇੱਥੇ ਇੱਕ ਹੋਰ ਗੱਲ ਹੈ, ਔਰਤ ਕੀ ਹੈ, ਔਰਤ ਕੁਛ ਵੀ ਨਹੀਂ, ਵੇਦ ਬੜੇ ਪੜ ਪੜਨਾ ਤੋਂ ਬੂਹੇ ਰੂਪ ਦੇਖ ਦੇਖ ਨਾਲ, ਉਹਦੀ ਅਕਲ ਨਹੀਂ ਦੇਖੀ, ਉਹਦਾ ਸੁਭਾਅ ਨਹੀਂ ਦੇਖਿਆ, ਰੂਪ ਦੇਖ ਲਿਆ, ਆਹ ਗੱਲ ਹੈ, ਰੂਪ ਤੇ ਹੀ ਮਰ ਗਈ, ਗਾਂ ਉਹਦੇ ਮਨ 'ਚ ਕੀ ਹੈ ਇਹ ਨਹੀਂ ਦੇਖਿਆ, ਮੌਤ ਖੜੀ ਕਰ ਲਈ ਆਪਣੀ, ਬੁੱਧੀ ਥੋੜ੍ਹੀ ਸੀ ਨਾ, ਪਹਿਲੇ ਚਰਿੱਤਰ ਦੇ ਵਿੱਚ ਔਰਤ ਦੀ ਬੁੱਧੀ ਖੜੀ ਕਰਤੀ, ਕੀ ਹੁੰਦੀ ਹੈ ਉਹ ਤੂੰ ਦੇਖਦਾ ਲੈ ਵੀ ਵਿੱਚ ਕੀ ਹੈ, ਡੱਬੇ ਦੇ ਬਾਹਰਲਾ ਡੱਬਾ ਹੀ ਦੇਖ ਲਿਆ, ਵਿੱਚ ਵੀ ਦੇਖ ਲੈ ਕੀ ਹੈ, ਪਾਰਸਲ ਆਇਆ ਕਿਤੇ ਬੰਬ ਨਾ ਹੋਵੇ ਵਿੱਚ, ਚੱਲ ਜਿਵੇਂ ਤੂੰ ਹੀ ਉੱਡ ਜਾਵੇਂ,
ਰੀਡ ਤਾਂ ਕਰ ਲੈਂਦੀ,
ਪਾਰਸਲ ਤਾਂ ਬਾਹਰੋਂ ਆ ਗਿਆ, ਬਹੁਤ ਵਧੀਆ, ਉਹ ਵਿੱਚ ਕੀ ਹੈ ਉਹਦੇ ਪਾਰਸਲ ਦੇ, ਪਹਿਲਾਂ ਪਾਰਸਲ ਦੇ ਵਿਚਲੀ ਚੀਜ਼ ਕਰਕੇ ਫਿਰ ਪਾਰਸਲ ਦੇ ਨੇੜੇ ਜਾ ਹੀ ਉਹਨੂੰ ਖੋਲ੍ਹੀ, ਫਿਰ ਉਹ ਤੋਂ ਪ੍ਰਭਾਵਿਤ ਹੋਈ, ਉਹਦੇ ਪਾਰਸਲ 'ਤੇ ਹੀ ਦੇਖ ਕੇ ਨੱਚਣ ਲੱਗ ਗਈ, ਤੂੰ ਪਾਰਸਲ ਦੇ ਕੇ ਟੱਪਣ ਲੱਗ ਗਈ, ਅਮਰੀਕਾ 'ਤੇ ਆਇਆ ਪਤਾ ਨਹੀਂ ਕੀ ਕਿਹੜੇ ਦੇਸ਼ 'ਚੋਂ ਆਇਆ, ਕਿਹਨੇ ਭੇਜੇ, ਖਬਰ ਹੈ ਉਹਦੇ ਨਾਲ ਉਹਦੇ ਕਿਸੇ ਹੋਰ ਨੇ ਭੇਜਤਾ ਹੋਵੇ, ਬਈ ਪਰਮੇਸ਼ਰ ਨੇ ਮੇਰਾ ਸੁਪਨਾ ਪੂਰਾ ਕਰਤਾ, ਐਂ ਮੰਨ ਲਿਆ।
ਚੋ ਬਈ
ਉਹ ਪਰਮੇਸ਼ਰ ਨੇ ਇਹਦੇ ਵਿੱਚ ਪਾ ਕੇ ਕੀ ਭੇਜਿਆ ਤਾਂ ਦੇਖ ਲੈ, ਉਹ ਤਾਂ ਰੂਪ ਤਾਂ ਪਰਮੇਸ਼ਰ ਨੇ ਦੇ ਦਿੱਤਾ, ਚਲੋ ਮੰਨ ਲਈ ਭੇਜ ਵੀ ਦਿੱਤਾ, ਪਰ ਵਿੱਚ ਪਾ ਕੇ ਕੀ ਭੇਜਿਆ, ਤੇਰੀ ਮੌਤ ਭੇਜੀ ਹੈ ਕਿ ਤੇਰਾ ਜੀਵਨ ਭੇਜਿਆ, ਤੂੰ ਇਹੀ ਸੋਚ ਲੈਂਦੀ ਵੀ ਮੇਰੇ ਪਿੱਛੇ ਕਰਮ ਮਾੜੇ ਹੋਣੇ ਨੇ ਕੀਤੇ ਹੋਏ, ਤਾਂ ਮੇਰੇ ਨਾਲ ਇਹ ਹੋਈ, ਮੇਰਾ ਸੁਪਨਾ ਚੂਰ ਚੂਰ ਹੋਇਆ, ਇਹੀ ਸੋਚ ਲੈਂਦੀ ਵੀ ਕੁਛ ਮਾੜੇ ਤਾਂ ਨਹੀਂ ਕੀਤੇ ਹੋਏ, ਅਤੇ ਇੱਕਦਮ ਚੰਗੇ ਕਿਵੇਂ ਹੋ ਗਏ, ਇਹ ਵੀ ਸੋਚਦੀ ਵੀ ਕਦੇ ਹੋਰ ਮਾੜੇ ਤਾਂ ਨਹੀਂ, ਜੇ ਪਹਿਲਾਂ ਹੀ ਮਾੜੇ ਨੇ, ਮੁਸੀਬਤ ਤਾਂ ਇੱਕ ਦੇ ਬਾਅਦ ਦੂਈ ਫਿਰ ਬੜੀ ਆਉਂਦੀ ਹੁੰਦੀ ਹੈ, ਇਹ ਕਿਉਂ ਨਾ ਸੋਚਿਆ, ਇੱਕਦਮ ਉਲਟਾ ਕਿਉਂ ਸੋਚ ਲਿਆ, ਬੁੱਧੀ ਥੋੜ੍ਹੀ ਸੀ, ਉਲਟੇਰਾ ਪੈ ਗਈ।
ਚੋ ਬਈ ਵਾਕੀ ਕਹੀ ਨਾ ਨਿਪ ਸੁਤ ਮਾਨੀ, ਚਿਤਰ ਮਤੀ ਤਬ ਭਈ ਖਸਾਨੀ,
ਉਹਨੇ ਜੋ ਕਿਹਾ ਮੁੰਡੇ ਨੇ ਨਹੀਂ ਗੱਲ ਬੁੱਧੀ, ਆਖਰ ਉਹਨੇ ਡਿਨਾਈ ਕਰਤਾ, ਮਾਨੀ ਹੁਣ ਲਫ਼ਜ਼ ਆ ਗਿਆ,
ਬਾਕੀ ਕਹੀ ਨਾ ਨਿਪਸਰੁਤ,
ਜਿਹਦਾ ਚੁੱਪ ਰਹਿੰਦਾ ਫਿਰ ਤਾਂ ਗੱਲ ਅਲੱਗ ਸੀ, ਉਹਨੇ ਡਿਨਾਈ ਕਰਤਾ, ਡਿਨਾਈ ਕਰਦਾ ਗੱਲ ਪ੍ਰਗਟ ਹੋ ਗਈ, ਰੱਸੀ ਦੇ ਦੋ ਟੁੱਕ ਹੋ ਗਏ,
ਚਿੱਤਰਮਤੀ ਤਬ ਭਈ ਖਸਾਨੀ,
ਤਾਂ ਚਿੱਤਰਮਤੀ ਨੂੰ ਗੁੱਸਾ ਹੋਇਆ, ਜਿਹਨਾਂ ਚਿਰ ਚੁੱਪ ਰਿਹਾ ਉਹਨਾਂ ਚਿਰ ਤਾਂ ਗੁੱਸਾ ਨਹੀਂ ਆਇਆ, ਉਹਨਾਂ ਚਿਰ ਤਾਂ ਗਾਂ ਗੱਲ ਹੋਰ, ਗਾਂ ਹੋਰ, ਗਾਂ ਹੋਰ, ਆਪਣੀ ਅਕਲ ਦੀ ਕਲਾ ਦਿਖਾਉਂਦੀ ਰਹੀ, ਅਕਲ ਕਰਾ ਅਕਲ ਦੀ ਕਲਾ ਨਾਲ ਪ੍ਰਭਾਵਿਤ ਕਰਦੀ ਰਹੀ, ਜਦ ਉਹਨੇ ਡਿਨਾਈ ਕਰਤਾ ਜਵਾਬ ਦੇ ਦਿੱਤਾ ਫਿਰ ਗੁੱਸੇ 'ਚ ਵੀ ਉਹ ਹੋਏ ਤਾਂ ਸਭ ਕੁਝ ਜਾਣਦੇ ਤਾਂ ਸਭ ਕੁਝ ਸੁਣ ਲਿਆ, ਫਿਰ ਮੌਤ ਸਮਝ ਲਓ, ਫਿਰ ਪਤਾ ਲੱਗਿਆ ਵੀ ਇਹ ਰੱਸਾ ਨਹੀਂ, ਇਹ ਤਾਂ ਸੱਪ ਹੈ, ਪਰ ਤਾਂ ਰੱਸੀ ਸਮਝਦੀ ਸੀ, ਇਹ ਤਾਂ ਰੱਸੀ ਸੱਪ ਬਣ ਗਈ, ਮੇਰੇ ਗਲ 'ਚ ਪੈ ਗਈ, ਜਦ ਮਰਜ਼ੀ ਡੰਗ ਮਾਰ ਦੇਵੇ, ਇਹ ਤਾਂ ਰਾਜਾ, ਜਿਹਨੇ ਰਾਜੇ ਨੂੰ ਦੱਸਤਾ ਮੇਰਾ ਕੀ ਬਣੂ, ਇਹ ਤਾਂ ਪਹਿਲਾਂ ਰਾਜੇ ਨੂੰ ਦੱਸ ਦੇਵੇ ਮੈਨੂੰ ਕੀ ਕਰਨਾ ਚਾਹੀਦਾ, ਉੱਧਰ ਨੂੰ ਦਿਮਾਗ ਚਲਾ ਗਿਆ, ਦਿਮਾਗ ਦੂਏ ਪਾਸੇ ਨੂੰ ਚਲਾ ਗਿਆ, ਹੋ ਸਕਦਾ ਨਾ ਹੀ ਦੱਸਦਾ, ਬੁੱਢੇ 'ਤੇ ਕੋਈ ਅਸਰ ਨਹੀਂ ਪਿਆ, ਡਿਨਾਈ ਕਰਤਾ, ਬੁੱਢਾ ਹੀ ਪਹਿਲਾਂ ਜਾ ਕੇ ਦੱਸ ਦਿੰਦਾ, ਠੀਕ ਹੈ।
ਚਿਤਰ ਸਿੰਘ ਪੈ ਜਾਏ ਪੁਕਾਰੋ ਵੱਡੋ ਦੁਸ਼ਟ ਇਹ ਪੁੱਤਰ ਤੁਹਾਰੋ।
ਚਿਤਰ ਸਿੰਘ ਨੂੰ ਜਾ ਕੇ ਕਹਿ ਦਿੱਤਾ ਜਾਏ ਪੁਕਾਰੋ
ਵੱਡੋ ਦੁਸ਼ਟ ਇਹ ਪੁੱਤਰ ਤੁਹਾਰੋ,
ਤੇਰਾ ਪੁੱਤਰ ਹੈ ਬੜਾ ਦੁਸ਼ਟ ਹੈ, ਇਹ ਬੋਲਦਾ ਹੀ ਤਾਂ ਨੀ ਉਧਰ ਦਾ, ਤੂੰ ਮੈਨੂੰ ਵਿਆਹ ਲਿਆ। ਚੱਲ ਬਾਤੇ ਸ਼ੱਕ ਉੱਠੀ ਭਾਤੀ ਗੱਲਿਆ ਸੀ। ਚਲੋ ਕੌਣ ਜਿਹੜਾ ਨਹੀਂ ਮੈਨੂੰ ਉਲਟੀ ਮਾਲਾ ਫਿਰ
ਦੋਹਰਾ ਹਾਰ ਚੀਰ ਕਰ ਆਪਣੇ ਮੁਕਨਕ ਘਾਏ ਲਗਾਏ।
ਆਪਣੇ ਵਸਤਰ ਤਾਂ ਸਾਰੇ ਪਾੜ ਲਏ, ਮੂੰਹ ਤੇ ਨਾਵਾਂ ਦੇ ਘਾਓ ਮਾਰ ਲਏ ਆਪੇ। ਦੇਖੋ ਕਿੱਡਾ ਬਵੰਡਰ ਕੀਤਾ ਇੱਕ ਭਗਤ ਹੈ, ਉਹਨੇ ਕੀ ਇਹ ਚਲਿੱਤਰ ਹੈ, ਇਹਦਾ ਨਾਂ ਚਲਿੱਤਰ ਹੈ, ਪਹਿਲਾਂ ਮਿਸਯੂਜ਼ ਕੀਤਾ ਆਪਣੀ ਅਕਲ ਨੂੰ, ਅਕਲ ਹੈ ਉਹਨੂੰ ਮਿਸਯੂਜ਼ ਕੀਤਾ, ਆਪਣੇ ਸਵਾਰਥ ਵਾਸਤੇ ਕੀਤਾ, ਆਪਣੀ ਖੁਸ਼ੀ ਵਾਸਤੇ ਕੀਤਾ, ਔਰ ਇੱਕ ਨਿਰਦੋਸ਼ ਦੇ ਉੱਤੇ ਧਾਰਮਿਕ ਆਦਮੀ ਦੇ, ਨਿਰਦੋਸ਼ ਹੀ ਨਹੀਂ ਧਾਰਮਿਕ ਕਰਮ ਵਾਲੇ ਬੱਚੇ ਦੇ ਉੱਤੇ ਅਦੋਸ਼ ਲਾਤਾ। ਇਹ ਉਹੀ ਗੱਲ ਹੈ ਪੂਰਨ ਭਗਤ ਵਾਲੀ ਕਹਾਣੀ ਹੈ, ਅਸਲ 'ਚ ਹੈ ਨਾ ਉੱਥੇ। ਫਿਰ ਇਹ ਕਹਾਣੀ ਤਾਂ ਗਾਈ ਜਾਂਦੀ ਸੀ
ਭਗਤ ਪੂਰਨ ਦਾ
ਕਿੱਸਾ, ਫਿਰ ਇਹਨਾਂ ਨੂੰ ਕੀ ਇਤਰਾਜ਼ ਹੋ ਗਿਆ ਬਈ,
ਮਿਸ਼ਨਰੀ
ਵਾਲਿਆਂ ਨੂੰ ਕੀ ਇਤਰਾਜ਼ ਹੋ ਗਿਆ। ਇਹ ਲੱਗ ਗਾਇ ਜਾਂਦੀ ਹੈ ਲੋਕਾਂ ਦੀ ਗੱਲ, ਇਹ ਤਾਂ ਬੜੀ ਸਿੱਖਿਆ ਮਿਲਦੀ ਹੈ, ਔਰ ਉਹ ਵੀ ਅਸ਼ਲੀਲ ਗਲਤਾ ਅਸ਼ਲੀਲ ਸੀ, ਗਲਤਾ ਅਸ਼ਲੀਲ ਸੀ ਉਹ ਵੀ, ਇਹ ਤਾਂ ਪਬਲਿਕ ਦੇ ਵਿੱਚ ਗਾਈ ਜਾਂਦੀ ਸੀ, ਇਹ ਤਾਂ ਕਿੱਸੇ ਪਏ ਨੇ ਘਰ ਘਰ ਪਏ ਨੇ। ਤਾਂ ਉਹ ਅਸਲ ਦੇ ਵਿੱਚ ਗੱਲ ਅਸ਼ਲੀਲ ਦੀ ਨਹੀਂ ਹੈ, ਗੱਲ ਇਹਦੇ ਚ ਮੂਰਤੀ ਪੂਜਾ ਤੇ ਜਿਹੜਾ ਸਿੱਧਾ ਅਟੈਕ ਹੈ ਉਹਦੀ ਹੈ। ਉਹ ਕਹਿ ਨਹੀਂ ਸਕਦੇ, ਉਹ ਨਹੀਂ ਕਹਿ ਸਕਦੇ ਵੀ ਕਿਉਂ ਕੀਤੀ ਹੈ, ਇਹਦੀ ਗੱਲ ਨਹੀਂ ਹੈ, ਪਤਾ ਪੰਡਿਤ ਨੂੰ ਵੀ ਪਤਾ, ਗੱਲ ਉਹ ਮੂਰਤੀ ਪੂਜਾ ਤੇ ਜਿਹੜਾ ਡਾਇਰੈਕਟਰ ਹੈ ਉਹਦੀ ਹੈ, ਪੱਥਰ ਪੂਜਾ ਤੇ
ਉਹ 266 ਨੰਬਰ ਚਰਿੱਤਰ ਤੋਂ ਰਵਾ ਹੈ।
ਹੁਣ ਇਹ ਚਰਿੱਤਰ ਪਹਿਲਾਂ ਦਾ ਚਰਿੱਤਰਾਂ ਦੇ ਖਿਲਾਫ ਸੀ, ਇਹ ਫਿਰ ਇਹਨਾਂ ਨੇ ਇਹ ਸਟੈਂਡ ਲਿਆ ਵੀ ਜੇ ਭਲਾ ਚਰਿੱਤਰ ਕੱਢਤੇ ਤਾਂ ਪੱਥਰ ਪੂਜਾ ਤਾਂ ਫਿਰ ਰਹਿਜੂ, ਇਹ ਕਹਿੰਦੇ ਸਾਰਾ ਹੀ 10 ਮਿੰਟ ਨਹੀਂ ਉਹਨਾਂ ਦਾ, ਇਹ ਕਿਹਾ RSS ਨੇ ਵੀ ਸਾਰਿਆਂ ਨੂੰ ਡਿਨਾਈ ਕਰੋ, ਤਾਂ ਮੈਨੂੰ ਜਗਿੰਦਰ ਸਿੰਘ ਕਹਿੰਦਾ ਵੀ ਸਾਰਾ ਹੀ ਕਹਿ ਦਿਉ, ਵੀ ਸਾਰੇ ਤਾਂ ਕਰ ਲਓ ਵੀ ਸਾਰਾ ਹੀ ਨਹੀਂ ਹੈ। ਇਹ ਖਿਚੜੀ ਜੱਦੀ ਉਹ ਪੱਕਦੀ ਹੈ ਜਦ ਤੇ ਬਾਤ ਦੀ, ਜਦ ਤੇ ਉਹ ਕਿਤਾਬ ਲਿਖਦਾ ਨਾ ਬਰਾੜ,
ਕੇਸ ਬਰਾੜ,
ਕੇਸ ਬਰਾੜ, ਇਹ 2002 ਦੀ ਗੱਲ ਹੈ, 2001 ਦੀ, ਉਹ ਹੈ 84 ਦੀ ਗੱਲ, ਉਹ 83-84 ਚ ਗੱਲ ਹੋਈ ਹੈ, 2000 ਚ ਮੇਰੇ ਨਾਲ ਸਲਾਹ ਕਰਦਾ ਹੈ, ਮੈਨੂੰ ਕਹਿੰਦਾ ਇਹ ਜਗਿੰਦਰ ਸਿੰਘ ਵੀ ਆਪਾਂ ਸਾਰੇ ਤੇ ਲੜਾਈ ਕਰੀਏ, ਗੱਲ ਤਾਂ ਉੱਥੋਂ ਆਈ ਹੋਈ ਹੈ, ਗੱਲ ਤਾਂ ਉੱਥੋਂ ਆਈ ਹੋਈ ਹੈ। ਉਹ ਕਹਿੰਦਾ ਸਾਡੇ ਕੋਲ 14 ਵਿਦਵਾਨ ਨੇ, ਉਹ ਵਿਦਵਾਨ ਇਹਨਾਂ ਨੂੰ ਫੀਡ ਕਰ ਰਹੇ ਨੇ ਪਿੱਛੇ ਬੈਠੇ 14 RSS ਦੇ, ਆਹ ਕਹੋ ਆਹ ਕਹੋ, ਇਹਨਾਂ ਨੂੰ ਪਤਾ ਇਹਨਾਂ ਨੇ ਪੜਿਆ ਪੁੜਿਆ ਨਹੀਂ ਹੈਗਾ, ਇਹਨਾਂ ਦਾ ਨਹੀਂ ਰੌਲਾ, ਰੌਲਾ ਪਿੱਛੇ ਵਾਲਿਆਂ ਦਾ, ਤਾਂ ਮੈਂ ਉਹਨਾਂ ਨੂੰ ਕਿਹਾ ਵੀ ਆਓ ਚਰਚਾ ਕਰੋ, ਨਹੀਂ ਨਹੀਂ ਹਾਂ ਅੱਡ ਅੱਡ ਭਾਸ਼ਾ ਦੇ ਸਪੈਸ਼ਲਿਸਟ ਨੇ, ਕਹਿੰਦੇ ਸਾਡੇ ਕੋਲ 14 ਬੰਦੇ ਨੇ, ਇੰਦਰਾ ਨੂੰ ਕਿਹਾ ਉਹਨਾਂ ਨੇ, ਬਰਾੜ ਨੇ ਇੰਦਰਾ ਨੇ ਡਿਨਾਈ ਕੀਤਾ, ਕਹਿੰਦੀ ਇਹ ਨਹੀਂ ਕਰੀਦਾ ਹੁੰਦਾ ਇਹਦੇ ਨਾਲ ਜ਼ਿਆਦਾ ਪਟਰਾਲੇ ਪੈਦਾ ਹੋਣਗੇ, ਕਹਿੰਦਾ ਅਸੀਂ ਕਰ ਸਕਦੇ ਹਾਂ 10 ਗ੍ਰੰਥ ਨੂੰ, 10 ਗ੍ਰੰਥ ਕਰਕੇ ਹੀ ਰਾਜ ਕਰੇਗਾ ਖਾਲਸਾ, ਕਹਿੰਦੇ ਨੇ ਅਸੀਂ ਸਾਬਤ ਕਰ ਸਕਦੇ ਹਾਂ ਵੀ 10 ਪਾਤਸ਼ਾਹ ਦਾ ਗ੍ਰੰਥ ਨਹੀਂ।
ਇੰਦਰਾ ਗਾਂਧੀ ਨੇ ਕਿਹਾ ਵੀ ਕਿਸੇ ਦੇ ਧਰਮ ਗ੍ਰੰਥ 'ਤੇ ਐਂ ਨਹੀਂ ਅਟੈਕ ਕਰੀਦਾ।
ਆਹੋ ਨਹੀਂ ਉਹ ਕਹਿੰਦੇ ਜੇ ਤੁਸੀਂ ਕਰੋਗੇ ਇਹਦੇ ਨਾਲ ਪਟਰਾਲੇ ਰੋਜ਼ ਹੋਰ ਡੁੱਬੇ ਪੈਦਾ ਹੋ ਜਾਣਗੇ, ਬਹੁਤ ਉਹਨੂੰ ਪਤਾ ਸੀ, ਇਹ ਤਾਂ ਛਪੀ ਹੈ ਕਿਤਾਬ ਛਪੀ ਹੈ ਬਰਾੜ ਦੀ, ਬਰਾੜ ਜੋ ਜਿਉਂਦਾ, ਇਹ ਉੱਥੋਂ ਆਈ ਹੋਈ ਗੱਲ ਹੈ ਸਾਰੀ। ਇਹਦਾ ਸਾਰੇ ਆਰ ਐਸ ਐਸ ਦੇ ਬੰਦੇ ਨੇ
ਮਿਸ਼ਨਰੀ
ਹਾਂ ਬਰਾੜ ਦੀ ਕਿਤਾਬ ਹੈ ਵਿਕਦੀ ਹੈ ਬਾਜ਼ਾਰ 'ਚ ਫਿਰ ਆਪਣੇ ਕੋਲ ਵੀ ਹੈ ਉਹ ਕਹਿੰਦੇ ਸਾਡੇ ਕੋਲ 14 ਬੰਦੇ ਨੇ ਵਿਦਵਾਨ ਜਿਹੜੇ ਸਾਬਤ ਅੱਡ ਅੱਡ ਭਾਸ਼ਾ ਸਾਰੀਆਂ ਦੇ ਜਿਹੜੇ ਅਸੀਂ 10 ਗ੍ਰੰਥ ਨੂੰ ਸਾਬਤ ਕਰ ਸਕਦੇ ਹਾਂ ਵੀ ਉਹ ਹੈ ਜੀ ਇਹ ਉਹਨਾਂ ਦੇ ਜ਼ੋਰ 'ਤੇ ਬੋਲਦੇ ਤਾਂ ਕਹਿੰਦੇ ਕਰੋੜ ਰੁਪਈਆ ਦੇਵਾਂਗੇ ਇਹਨਾਂ ਨੂੰ ਨਹੀਂ ਅਕਲ ਹੈਗੀ ਇਹ ਤਾਂ ਉਹਨਾਂ ਦੇ ਬੁਲਾਏ ਬੋਲਦੇ ਵੀ ਅਸੀਂ ਸਾਬਤ ਕਰਾਂਗੇ ਆ ਜਾਓ ਕਰੋ ਸਾਬਤ ਉਹ ਤੁਸੀਂ ਉਹ ਆ ਜਾਓ ਸਾਰੇ
ਜਿਹੜੇ
14 ਸਪੈ ਉਹੀ ਆ ਜਾਣ ਇਹ ਬਰਬਾਦ ਤੇ ਸਾਰੀ ਸਾਰੇ ਮਰਵਾ ਤੇ ਨਹੀਂ ਮਰਵਾ ਕੀ ਦਿੱਤੇ ਮਰਨ ਵਾਲੇ ਨਾਲ ਟਾਈਮ ਹੈ ਪਹਿਲਾਂ ਦੇ ਖਿਲਾਫ ਨੇ ਇਹ ਜਿਹੜੇ ਸਾਰੇ ਨਾ ਮੀਣੇ ਨੇ ਪਹਿਲਾਂ ਦੇ ਖਿਲਾਫ ਨੇ ਫਿਰ ਪੈਸੇ ਖਾਤਰ ਜੋ ਮਰਜ਼ੀ ਦੇਖੋ ਵਕੀਲ ਤੇ ਵਕੀਲ ਨੂੰ ਜੋ ਮਰਜ਼ੀ ਕਰ ਲਓ ਪੈਸੇ ਚਾਹੀਦੇ ਨੇ ਵਕਾਲਤ ਕਰਨੀ ਉਹਨਾਂ ਦੇ ਪੈਸੇ ਲੈਣੇ ਨੇ ਇਹਨਾਂ ਦੇ ਪੈਸਿਆਂ ਨਾਲ ਜੋ ਮਰਜ਼ੀ ਕਰਵਾ ਲਓ ਉਹਦੇ ਤਿੰਨ ਰਵਾਲੇ ਉਹ ਵੇਚਦੇ ਨੇ ਚੰਦੋਏ ਪੁਰਾਣੇ ਚੰਦੋਇਆਂ ਦਾ ਇਹਨਾਂ ਦਾ ਕੀਤਾ ਇਹਨਾਂ ਨੇ ਐਕਸ਼ਨ ਲਿਆ ਉਹ ਕੌਣ ਹੈ ਪੁਰਾਣੇ ਚੰਦੋਏ ਭੇਜਦੇ ਸੀ ਬਲੈਕਲਿਸਟ ਵੀ ਕੀਤੇ ਨੇ ਕੱਲ੍ਹ ਪੇਪਰ 'ਚ ਆਇਆ ਕੌਣ ਨੇ ਤਿੰਨ ਬੰਦੇ ਇਹਨਾਂ ਦੇ ਨੇ ਦੁਕਾਨਦਾਰ ਇੱਕ ਲੁਧਿਆਣੇ ਦਾ ਦੋ ਅੰਮ੍ਰਿਤਸਰ ਦੇ ਇਹ ਤਾਂ ਆਹ ਕੰਮ ਕਰਦੇ ਨੇ ਇਹਨਾਂ ਦੇ ਚਿਲ ਇਹਨਾਂ ਦੇ ਕਰੈਕਟਰ ਤੋਂ ਇਹਨਾਂ ਦੇ ਪਤਾ ਲੱਗ ਜਾਣਾ ਵੀ ਇਹ ਕੀ ਨੇ ਵਿੱਚੋਂ ਇਹ ਗੱਲ ਲੁਕੀ ਰਹਿ ਜਾਣੀ ਸੀ ਜੇ 10 ਮਰਦ ਦਾ ਨਾ ਪੇਰਵਾ ਪਾਉਂਦੇ ਨਾ ਆਹ ਪੰਗੇ ਨਾ ਲੈਂਦੇ
ਮੀਨੇ ਦੀ ਗੱਲ
ਧਰਮ ਫਿਰ ਇਹ ਲੁਕੀ ਰਹਿਣੀ ਦੀ ਗੱਲ ਇਹਨਾਂ ਨੇ ਆਪਣੀ ਪਛਾਣ ਆਵੇ ਦੱਸ ਸਾਨੂੰ ਮਜਬੂਰੀ ਦੱਸਣੀ ਪਈ ਵੀ ਭਾਈ ਇਹ ਸ਼ੁਰੂ ਤੋਂ ਹੀ ਮੀਣੇ ਨੇ ਮੀਣੇ ਤਾਂ ਹੋਰ ਵੀ ਬਹੁਤ ਸੀ ਮਲਵੇ 'ਚ ਵੀ ਸੀ ਪਰ ਉਹ ਚੁੱਪ ਤਾਂ ਹੈਗੇ ਉਹ ਗੁਰੂ ਵਾਲੇ ਬਣ ਗਏ ਵਿਰੋਧ ਤਾਂ ਨਹੀਂ ਕਰਦੇ ਉਦੋਂ ਕਰਦੇ ਸੀ ਅੱਜ ਨਹੀਂ ਕਰਦੇ ਮੀਣੇ ਬਹੁਤ ਸੀ ਇਹਦੀ ਥੋੜ੍ਹੇ ਸੀ ਪਰ ਜਿਹੜੇ ਅੱਜ 10 ਦਾ ਵਿਰੋਧ ਨਹੀਂ ਕਰਦੇ ਉਹ ਮੀਣੇ ਨਹੀਂ ਰਹੇ ਉਹਨਾਂ ਦੇ ਬਜ਼ੁਰਗ ਹੋਣਗੇ ਇਹ ਤਾਂ ਸਾਡੇ ਬਜ਼ੁਰਗ ਹਿੰਦੂ ਵੀ ਸੀ ਪੱਥਰ ਪੂਜਾ ਵੀ ਕਰਦੇ ਹੀ ਸੀ ਪਰ ਅੱਜ ਨਹੀਂ ਕਰਦੇ ਹੁਣ ਨੇ ਮੁੰਡੇ ਸਾਡੇ ਕੋਲ ਜਿਨ੍ਹਾਂ ਦੇ ਬਜ਼ੁਰਗ ਮੂਰਤੀ ਪੂਜਾ ਕਰਦੇ ਨੇ ਛੱਡ ਕੇ ਆ ਗਏ ਹੁਣ ਬੰਦੇ ਰੋਜ਼ ਆਈ ਜਾਂਦੇ ਨੇ ਮੂਰਤੀ ਪੂਜਾ ਨੂੰ ਛੱਡ ਕੇ ਤਾਂ ਉਹਨਾਂ ਨੂੰ ਅਸੀਂ ਕੀ ਕਹੀਏ ਕਰਦੇ ਹੋਣਗੇ ਉਹ ਬਜ਼ੁਰਗ ਥੋੜ੍ਹੇ ਤਬਦੀਲੀ ਤੁਹਾਡੇ 'ਚ ਆਈ ਹੋਈ ਹੈ ਤਾਂ ਉਹਨੇ ਕਿਹਾ ਸੀ ਸਾਰੇ 'ਤੇ ਡਿਨਾਈ ਕਰੀਏ ਮੈਂ ਕਿਹਾ ਸਾਰੇ ਤੂੰ ਇੱਕ ਪੰਕਤੀ 'ਤੇ ਡਿਨਾਈ ਕਰਕੇ ਦੇਖਣੀ ਤੈਨੂੰ ਮੈਂ ਦੱਸੂਗਾ ਸਾਰੇ ਹੱਥ ਮੈਂ ਕਹਿੰਦਾ ਤੁਸੀਂ ਸਾਰੇ ਹੱਥ ਠੀਕ ਕਰ ਦਿਓ ਉਹ ਜਦ ਆਊਗਾ ਸਮਾਂ ਜਾ ਦੱਸ ਤਾਂ ਛੱਡਿਆ ਸੀ ਇਹਨੂੰ ਸਪੋਕਸਮੈਨ ਨੂੰ ਮੈਂ ਕਿਹਾ ਹੁਣ ਤੂੰ ਆ ਜਾ ਇੱਧਰ ਮੈਂ ਇੱਧਰ ਤੈਨੂੰ ਮੈਂ ਦੱਸੂ ਹੁੰਦਾ ਕੀ ਹੈ ਪੱਤੇ ਨਹੀਂ ਫਿਰ ਦਿਖਾਏ ਪੱਤਾ ਕੋਈ ਨਹੀਂ ਦਿਖਾਇਆ ਆਪਣਾ ਬਸ ਚੁੱਪ ਹੋ ਗਏ ਹਾਂਜੀ
ਫਾਰ ਚੀਰ ਕਰ ਆਪਣੇ ਮੁੱਖ ਨਖ ਘਾਏ ਲਗਾਏ ਰਾਜਾ ਕੋ ਰੋਖਤ ਗਿਓ ਤਨ ਕੋ ਚਿਹਨ ਦਿਖਾਏ
ਆਪਣੇ ਮੂੰਹ ਦੇ ਉੱਤੇ ਘੋ ਲਾ ਲਏ ਜਿਹੜੇ ਕੱਪੜੇ ਸੀ ਪਾੜ ਲਏ ਰਾਜੇ ਨੂੰ ਸਾਰਾ ਆਪਣਾ ਸ਼ਕਲ ਦਿਖਾ ਕੇ ਹਾਲ ਦਿਖਾ ਕੇ ਰਾਜੇ ਨੂੰ ਪ੍ਰਭਾਵਿਤ ਕਰ
ਰਾਜਾ ਕੋ ਰੋਖਿਤ ਕੀਓ
ਗੁੱਸੇ 'ਚ ਲਿਆਂਦਾ
ਤਨ ਕੋ ਚਿਹਨ ਦਿਖਾਏ
ਤਨ ਦੇ ਨਿਸ਼ਾਨ ਦਿਖਾ ਕੇ ਰਾਜੇ ਨੂੰ ਕ੍ਰੋਧ ਵਿੱਚ ਲਾਲੋ ਲਾਲ ਕਰਦਾ ਜਾਂ ਕ੍ਰੋਧ ਦਾ ਆ ਜਾਂਦਾ ਆਦਮੀ ਨੂੰ ਤਾਂ ਉਹਦੀ ਬੁੱਧੀ ਨਹੀਂ ਕੰਮ ਕਰਦੀ ਬਸ ਮੱਤ ਮਾਰੀ ਜਾਂਦੀ ਹੈ ਅਕਲ ਮਾਰੀ ਜਾਂਦੀ ਜਾਂ ਗੁੱਸਾ ਆ ਜਾਂਦਾ
ਬਚਨ ਸੁਣ ਤਾ ਕ੍ਰੁਧਤ ਨਿਪ ਭਇਓ ਮਾਰਨ ਹੇਤ ਸੁਤੇ ਲੈ ਗਇਓ
ਉਹਦੀ ਗੱਲ ਸੁਣ ਕੇ ਰਾਜੇ ਨੂੰ ਇੰਨਾ ਗੁੱਸਾ ਆਇਆ ਬੁੱਢੇ ਨੂੰ ਕਤਲ ਕਰਨ ਵਾਸਤੇ ਲੈ ਗਿਆ ਇਹਨੂੰ ਕਤਲ ਕਰ ਦੇਣਾ ਕਿਸੇ ਨੂੰ ਪੁੱਛਿਆ ਹੀ ਨਹੀਂ ਰਾਣੀ ਦਾ ਗਿਆ ਸੱਚ ਬੋਲ ਐਡਾ ਮੂਰਖ ਰਾਜਾ ਉਹ ਮੁੰਡਾ ਤੇਰਾ ਉਹ ਕੱਲ੍ਹ ਆਈ ਹੈ ਬਾਹਰੋਂ ਉਹ ਉੱਲੂ ਬਾਅਦ ਇਹਦਾ ਦੇਖ ਲੈ ਅੱਜ ਤੱਕ ਦਾ ਕੋਈ ਰਿਕਾਰਡ ਹੈ ਮੁੰਡੇ ਦਾ ਅੱਜ ਤੱਕ ਦਾ ਕੀ ਰਿਕਾਰਡ ਹੈ ਬੁੱਧੀ ਭ੍ਰਸ਼ਟ ਹੋ ਗਈ ਅੱਜ ਤੱਕ ਦਾ ਵੀ ਤਾਂ ਰਿਕਾਰਡ ਹੈ ਰਿਕਾਰਡ ਤਾਂ ਰੋਜ਼ ਦਾ ਹੀ ਪਤਾ ਹੁੰਦਾ ਪੁਲਿਸ ਵੀ ਦੇਖਦੀ ਹੈ ਰਿਕਾਰਡ ਜੇ ਕੋਈ ਕਹਿੰਦਾ ਦੋਸ਼ ਲਾ ਦੇਵੇ ਰਿਕਾਰਡ ਦੇਖਦੀ ਹੈ ਉਹਦਾ ਰਿਕਾਰਡ ਇਹੋ ਜਿਹਾ ਹੈ ਜੇ ਉਹਦਾ ਰਿਕਾਰਡ ਠੀਕ ਆ ਉਹ ਕਹਿੰਦੇ ਦੋ ਫਿਰ ਉਹ ਸ਼ੱਕ 'ਚ ਪੈ ਜਾਂਦੀ ਹੈ ਵੀ ਕਿਤੇ ਝੂਠਾ ਇਲਜ਼ਾਮ ਨਾ ਹੋਵੇ ਤਾਂ ਉਸ ਹਿਸਾਬ ਨਾਲ ਤਫਤੀਸ਼ ਕਰਦੀ ਹੈ ਪੁਲਿਸ ਇਹ ਕਹਾਣੀ ਇਹਦਾ ਪੁਲਿਸ 'ਤੇ ਤਾਂ ਅਸਰ ਹੈ ਇਹਨਾਂ ਕਹਾਣੀਆਂ ਦਾ ਪੁਲਿਸ 'ਤੇ ਤਾਂ ਅਸਰ ਹੈ ਵੀ ਭਾਈ ਇਲਜ਼ਾਮ ਝੂਠੇ ਵੀ ਹੋ ਸਕਦੇ ਨੇ। ਹੁਣ ਆਸਾਰਾਮ 'ਤੇ ਪਿੱਛੇ ਇਲਜ਼ਾਮ ਲੱਗਦੇ ਰਹੇ ਨੇ, ਤਾਂ ਇਤਕੀ ਸਖਤੀ ਜ਼ਿਆਦਾ ਕੀਤੀ। ਰੋਜ਼ ਇਲਜ਼ਾਮ ਲੱਗਦੇ ਨੇ ਉੱਥੇ, ਰੋਜ਼ ਨਹੀਂ ਲੱਗਦੇ ਉੱਥੇ। ਇੱਕ ਵਾਰ ਝੂਠਾ ਇਲਜ਼ਾਮ ਲਾ ਕੇ ਜੇ ਸੱਚਾ ਸਾਬਤ ਹੋ ਜਾਵੇ ਫਿਰ ਉੱਥੇ ਇਲਜ਼ਾਮ ਨਹੀਂ ਕੋਈ ਲਾਉਂਦਾ ਹੁੰਦਾ। ਜਿਹੜੇ ਰੋਜ਼ ਲੱਗਦੇ ਨੇ ਉਹ ਸੱਚੇ ਹੀ ਹੁੰਦੇ ਨੇ।
ਮੰਤਰਨ ਆਣ ਰਾਮ ਸਮਝਾਇਓ, ਸ੍ਰੀਆ ਚਿਤਰਨਾ ਕਿਨਹੂੰ ਪਾਇਓ।
ਮੰਤਰੀਆਂ ਕੋਲ ਆ ਗਿਆ, ਉਹਨੂੰ ਕਹਿੰਦਾ ਵੀ ਇਹ ਮੁੰਡੇ ਨੇ ਆਹ ਗੱਲ ਕੀਤੀ ਹੈ, ਲਿਆਉਣਾ ਹੀ ਸੀ ਉੱਥੇ ਤਾਂ।
ਮੰਤਰਨ ਆਣ ਰਾਮ ਸਮਝਾਇਓ,
ਭਾਈ ਦਰਬਾਰ ਦੇ ਵਿੱਚ ਆਏ ਤੇ ਬਿਨਾਂ ਸਜਾਏ ਮੌਤ ਨਹੀਂ ਦਿੱਤੀ ਜਾ ਸਕਦੀ ਕਿਸੇ ਨੂੰ। ਪਹਿਲਾਂ ਤਾਂ ਕਾਨੂੰਨ ਐ ਨਹੀਂ ਰਾਜਾ ਕਿਸੇ ਨੂੰ ਸਜ਼ਾ ਇਕੱਲਾ ਦੇ ਸਕਦਾ ਕਦੇ ਵੀ। ਉਹ ਗੱਲ ਅਲੱਗ ਆ ਵੀ ਰਾਜੇ 'ਤੇ ਕੋਈ ਆ ਜਾਵੇ ਉਹਨੂੰ ਮਾਰਨ, ਉੱਥੇ ਉਹ ਮਰਿਆ ਜਾਵੇ ਜਦੇ, ਅਲੱਗ ਗੱਲ ਹੈ। ਪਰ ਇੱਕ ਅਪਰਾਧ ਹੈ, ਇਹ ਤਾਂ ਬਕਾਇਦਾ ਰਾਜਾ ਆਰਡਰ ਕਰੂਗਾ, ਡਾਇਰੈਕਟ ਰਾਜੇ ਨਾਲ ਸੰਬੰਧ ਅਪਰਾਧ ਹੈ। ਰਾਜੇ ਨੇ ਗਵਾਹ ਚਸ਼ਮਦੀਦ ਦੇ ਬਿਆਨ ਲਏ ਨੇ, ਰਾਜੇ ਨੇ ਆਰਡਰ ਕਰਤਾ, ਆਰਡਰ ਰਾਜੇ ਨੇ ਕਰਨਾ ਹੁੰਦਾ, ਲੇਕਿਨ ਮੰਤਰੀਆਂ ਨੇ ਸਹਿਮਤੀ ਦੇਣੀ ਹੁੰਦੀ ਹੈ।
ਮੰਤਰੀ ਆਣ ਰਾਮ ਸਮਝਾਇਓ,
ਮੰਤਰੀਆਂ ਨੇ ਬਥੇਰਾ ਰਾਜੇ ਨੂੰ ਸਮਝਾਇਆ ਵੀ ਤ੍ਰਿਆ ਦੇ ਤੁਮ ਚਰਿੱਤਰ ਨਹੀਂ। ਮੰਤਰੀਆਂ ਨੂੰ ਪਤਾ ਸੀ
ਤ੍ਰਿਆ ਚਰਿੱਤਰ ਨਾ ਕਿਨਹੂੰ ਪਾਇਓ।
ਤ੍ਰਿਆ ਦੇ ਜਿਹੜੇ ਚਰਿੱਤਰ ਨੇ ਇਹਨਾਂ ਦੀ ਸਮਝ ਨਹੀਂ ਆਈ ਸੀ ਕਿਸੇ ਨੂੰ ਲੱਗੀ, ਇਹ ਕੰਮ ਨਾ ਤੂੰ ਕਰ, ਨਹੀਂ ਮੰਨਦਾ ਰਾਜਾ। ਹੁਣ ਇੱਥੋਂ ਤ੍ਰਿਆ ਦੇ ਚਰਿੱਤਰ ਸਮਝਾਉਣ ਲੱਗਣਗੇ ਉਹਨੂੰ,
ਰਾਜੇ
ਨੂੰ,
ਮੰਤਰੀ
ਮੰਤਰੀ ਇਹ ਮੰਤਰੀ ਭੂਪ ਸੰਬੰਧ ਦੇ ਤਾਂ ਹੈ। ਮੰਤਰੀ ਰੋਜ਼ ਇੱਕ ਤ੍ਰਿਆ ਦਾ ਚਰਿੱਤਰ ਸੁਣੂਗਾ। ਰਾਜਾ ਕ੍ਰੋਧ ਵਿੱਚ ਆ ਕੇ, ਦੇਖੋ ਇਹ ਪੰਜ ਨੇ ਸਾਡੇ ਕੋਲ ਵੱਡੇ ਵਿਕਾਰ ਪੈਦਾ ਹੋਏ ਭਰਮ ਤੋਂ ਇਲਾਵਾ। ਐਕਸਟ੍ਰੀਮ ਕ੍ਰੋਧ ਹੈ, ਕ੍ਰੋਧ ਦੀ ਦੇ ਵਿੱਚ ਬੁੱਧੀ ਸੌਂਗੀ, ਉਹਦੀ ਮਾਰੀ ਗਈ ਮੱਤ, ਮੱਤ ਮਾਰੀ ਗਈ ਸੌਂਗੀ, ਕੋਈ ਗੱਲ ਨਹੀਂ। ਲੋਭ ਵਿੱਚ ਮੱਤ ਮਾਰੀ ਜਾਂਦੀ ਹੈ, ਬੋਧ ਵਿੱਚ ਵੀ ਮੱਤ ਮਾਰੀ ਜਾਂਦੀ ਹੈ। ਜਿਹੜਾ ਕ੍ਰੋਧ ਹੈ ਹੰਕਾਰ ਦਾ ਪ੍ਰਗਟ ਰੂਪ ਹੈ। ਹੰਕਾਰ ਕੀ ਹੈ? ਲੱਕੜ ਜਿਹੜੀ ਅੱਗ ਹੈ ਹੰਕਾਰ ਹੈ। ਜਦ ਬਾਹਰ ਨਿਕਲਦੀ ਹੈ ਨਾ ਪ੍ਰਚੰਡ, ਫਿਰ ਕ੍ਰੋਧ ਹੈ, ਉਹਦੇ ਵਿੱਚ ਠੰਡੀ ਹੈ। ਲੱਕੜ ਜੱਗ ਠੰਡੀ ਹੈ, ਪਰ ਜਦ ਬਾਹਰ ਨਿਕਲਦੀ ਹੈ ਜਲਦੀ ਹੈ, ਫਿਰ ਨੇੜੇ ਨਹੀਂ। ਉਹ ਪ੍ਰਗਟ ਹੋ ਗਿਆ ਹੰਕਾਰ ਰਾਜੇ ਦਾ, ਪਾਂਬੜ ਜਲ ਪਿਆ ਅੰਦਰ ਕ੍ਰੋਧ ਦਾ, ਮੱਤ ਮਾਰੀ ਗਈ। ਨੇੜੇ ਕੌਣ ਜਾਵੇ ਉਹਨੂੰ, ਗੱਲ ਸੁਣਦਾ ਹੀ ਨਹੀਂ ਕਿਸੇ ਦੀ। ਉਹ ਕਹਿੰਦੇ ਵੀ ਬਹਿਸ ਕਰ ਰਿਹਾ ਰਾਜਾ ਦੇ ਨਾਲ, ਦਲੀਲਾਂ ਦੇ ਰਿਹਾ। ਬਹਿਸ ਜਿੰਨਾ ਚਿਰ ਮਰਜ਼ੀ ਕੋਈ ਕਰੇ, ਜਦ ਉਹਦੀ ਬਹਿਸ ਮੁੱਕੂਗੀ ਜਿੱਦਣ ਉਹ ਹਾਰ ਜੂਗਾ ਮੰਤਰੀ, ਉਦਣ ਉਹ ਰਾਜੇ ਨੂੰ ਕਹਿ ਦਿਓ ਵੀ ਚਲੋ ਹੁਣ ਦੇ ਦੇ ਫਾਂਸੀ। ਜਿੰਨਾ ਚਿਰ ਇਹਦੀ ਬਹਿਸ ਚੱਲੂਗੀ, ਦਲੀਲਾਂ ਚੱਲਣਗੀਆਂ ਮੰਤਰੀ ਦੀਆਂ, ਉਹਨਾਂ ਚਿਰ ਫਾਂਸੀ ਨਹੀਂ ਦਿੱਤੀ ਜਾ ਸਕਦੀ। ਇਹ ਉਸ ਵੇਲੇ ਦਾ ਕਾਨੂੰਨ, ਕਿਉਂਕਿ ਸਾਰੇ ਮੰਤਰੀ ਖਿਲਾਫ਼ ਨੇ, ਸਾਰਾ ਮੰਤਰੀ ਮੰਡਲ ਇੱਕ ਪਾਸੇ ਹੈ। ਸਾਰਾ ਮੰਤਰੀ ਮੰਡਲ ਇੱਕ ਪਾਸੇ ਹੈ। ਉਹ ਕਿਹੜਾ ਉੱਥੇ ਇਕੱਲੀ ਸੀ, ਉੱਥੇ ਬਾਂਦੀਆਂ ਨਹੀਂ ਸੀ, ਸਾਰਿਆਂ ਨੂੰ ਪਤਾ ਕੌਣ ਕਹੇ ਕ੍ਰੋਧੀ ਨੂੰ, ਕ੍ਰੋਧ 'ਚ ਬੈਠਾ ਉਹ
ਰਾਜਾ,
ਸਾਰੀ ਸੀ ਜਿਹੜੀ ਤਾਂ ਉਹਨਾਂ ਦੇ ਕੋਲ ਹੈ। ਰਾਜਾ ਕਿਸੇ ਦੀ ਸੁਣ ਨੂੰ ਤਿਆਰ ਨਹੀਂ। ਰਾਜਾ ਔਰ ਰਾਣੀ ਸਿਰਫ ਦੋ ਇੱਕ ਨੇ, ਦੂਈਆਂ ਰਾਣੀਆਂ ਨੇ ਵੀ ਕਹਿ ਦਿੱਤਾ ਵੀ ਇਹ ਹਰਾਮਜ਼ਾਦੀ ਹੈ, ਮੁੰਡਾ ਤਾਂ ਅਜਿਹਾ ਹੀ ਨਹੀਂ। ਬਾਦੀਆਂ ਨੇ ਕਹਿ ਦਿੱਤਾ, ਸਾਰੇ ਲੈ ਕੇ ਮੰਤਰੀਆਂ ਤੋਂ ਲੈ ਕੇ ਪਬਲਿਕ ਤੋਂ ਲੈ ਕੇ ਇੱਕ ਪਾਸੇ ਨੇ, ਰਾਜਾ ਇਕੱਲਾ ਹੀ ਇੱਕ ਪਾਸੇ ਹੈ। ਉਹ ਔਰਤ ਦੀ ਚੱਕ 'ਚ ਆਇਆ ਹੋਇਆ, ਇੱਕ ਔਰਤ ਦੇ
ਝੂਠੇ
ਖਾਤਰ ਕਿੰਨਾ ਆਦਮੀ ਅੰਨਾ ਹੋ ਕੇ ਜ਼ੁਲਮ ਕਰ ਸਕਦਾ ਹੈ, ਕਿੱਡਾ ਬੜਾ ਨੁਕਸਾਨ ਹੋ ਜਾਣਾ ਸੀ ਜੇ ਮੁੰਡਾ ਮਾਰਿਆ ਜਾਂਦਾ, ਰਾਜ ਖਾਲੀ 'ਚ ਲੈ ਜਾਣਾ ਸੀ। ਉਹਨੂੰ ਉਹ ਮੰਤਰੀ ਬਚਾ ਰਿਹਾ, ਕੇਸ ਹੈ, ਇੱਕ ਭਗਤ ਕਤਲ ਹੋ ਰਿਹਾ। ਜੇ ਤਾਂ ਹੁੰਦਾ ਪਰਮੇਸ਼ਰ ਤਾਂ ਮਾਇਆ ਫੇਰ ਦਿੰਦਾ, ਹੁਣ ਮੰਤਰੀ ਮਾਇਆ ਕਿੱਥੋਂ ਫੇਰੇ? ਉਹਨੂੰ ਬਚਾ ਰਹੇ ਨੇ, ਰਾਜੇ ਨੂੰ ਜਗਾ ਰਹੇ ਨੇ, ਜਗਾ ਰਹੇ ਨੇ ਰਾਜੇ ਨੂੰ। ਕ੍ਰੋਧ ਠੰਡਾ ਹੋਵੇ ਤਾਂ ਜਾ ਕੇ, ਜਿੰਨਾ ਚਿਰ ਉਹਦਾ ਕ੍ਰੋਧ ਨਹੀਂ ਠੰਡਾ ਹੁੰਦਾ ਜਾਗਦਾ ਨਹੀਂ, ਉਹਦਾ ਕ੍ਰੋਧ ਨਹੀਂ ਠੰਡਾ ਹੋ ਰਿਹਾ। ਕ੍ਰੋਧ ਨੂੰ ਠੰਡਾ ਕਰਨਗੇ, ਜਿੱਦਣ ਕ੍ਰੋਧ ਉਹਦਾ ਠੰਡਾ ਹੋ ਗਿਆ ਉਹ ਤਾਂ ਰਾਣੀ ਦੇ ਖਿਲਾਫ ਕੋਈ ਗੱਲ ਮੰਨੂ ਸੁਣੂਗਾ, ਅਜੇ ਉਹਦਾ ਕ੍ਰੋਧ ਠੰਡਾ ਨਹੀਂ ਹੈ। ਤ੍ਰਿਆ ਚਰਿੱਤਰ ਇੱਥੋਂ ਸ਼ੁਰੂ ਹੁੰਦੇ,